ਆਪਾਂ ਕੀ ਗੱਲ ਕਰ ਰਹੇ ਸੀ?
ਆਪਾਂ ਆਏ ਸੀ ਮੋਟਾਪੇ ਤੇ, ਸਿਰ ਚੜ ਚੜ ਬੋਲਦਾ ਮੋਟਾਪਾ,
ਫਟਣੇ ਨੂੰ ਖੜਨ
ਤੇ ਮੁੰਡੇ ਫਟਣੇ ਨੂੰ ਖੜਨ ਤਿਆਰ ਬਈ, ਜਿਵੇਂ ਚੱਲਦਾ ਰਹਿਣਾ ਕੰਮ ਔਖਾ ਹੋਣਾ ਵਾ।
ਇਹ ਚੱਲੂਗਾ ਦਸੰਬਰ ਤਾਂ ਚੱਲੂਗਾ ਚੱਲੂਗਾ,
ਡਾਇਟਿੰਗ ਦੀ ਗੱਲਾਂ ਚੱਲ ਰਹੀਆਂ ਨੇ,
ਜਨਵਰੀ 'ਚ ਦੇਖਾਂਗੇ।
ਡਾਇਟਿੰਗ ਦੀਆਂ ਗੱਲਾਂ ਚੱਲ ਰਹੀਆਂ ਨੇ, ਮੁੰਡੇ ਕਹਿੰਦੇ ਡਾਇਟਿੰਗ ਕਰਨੀ ਆ ਆਪਾਂ ਐਸ ਸੂਨ ਐਸ ਪੋਸੀਬਲ, ਤੇ ਉਹ ਕਦੋਂ ਹੈ? ਜਨਵਰੀ?
ਮੇਰਾ ਤਾਂ ਮੈਂ 90 ਟੱਪ ਗਿਆ ਸੀ ਜਿਹੜੇ 'ਚ,
ਮੇਰੇ ਤਾਂ ਸੈਲਫੀ ਖਿੱਚਣ ਨੂੰ ਜੀ ਨਹੀਂ ਕਰਦਾ, ਫੱਡਾ ਮੂੰਹ।
ਸਤਿ ਸ਼੍ਰੀ ਅਕਾਲ, ਮੈਨੂੰ ਤਾਂ ਤੁਸੀਂ ਜਾਣਦੇ ਹੀ ਹੋਵੋਗੇ, ਮੈਂ ਹਾਂ ਸੁਰੀਲੀ ਤੇ ਮੈਂ ਤੁਹਾਡਾ ਸਵਾਗਤ ਕਰਦੀ ਹਾਂ ਦ ਕ੍ਰਾਸ ਇੰਟਰਵਿਊ 'ਚ, ਪਾਵਰਡ ਬਾਈ ਪ੍ਰਾਨ ਪੋਟਾਟਾ ਬਿਸਕਿਟਸ।
ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਸੁਰੀਲੀ ਜੀ?
ਅੱਜ ਮੇਰੇ ਨਾਲ ਤਿੰਨ ਹਰਮਨ ਪਿਆਰੇ ਯਾਰ, ਇੱਕ ਹੈ ਵਿਆਹਿਆ ਤੇ ਦੋ ਨੇ ਆਜ਼ਾਦ, ਇੱਕ ਲਿਖਦਾ ਕੈਂਟ ਗਾਣੇ ਤੇ ਦੋਹਾਂ ਦੀ ਹੈ ਬੁਲੰਦ ਆਵਾਜ਼, ਜਿਨ੍ਹਾਂ ਨੇ ਲੋਕਾਂ ਨੂੰ ਐਂਟਰਟੇਨ ਕਰਨ ਦਾ ਚੁੱਕ ਰੱਖਿਆ ਹੈ ਲਾਈਫ ਟਾਈਮ ਲਈ ਟੈਂਡਰ। Please welcome Sukh, Guri and Davi, yani the lenders.
Very good, taadiyan.
Haan ji darshakon, aaj di interview ch gallan ghat te khap zyada paugi, kyunki subhai aade mundiyan da. So the lenders, are you ready for the cross interview?
Ready, ready.
Sukh, pehla tusi puchhoge sawal Guri te Davi ton.
Acha ji,
haan ji,
ਵੱਡੇ ਤੇ ਜ਼ਿੰਮੇਵਾਰੀ ਪਈ ਗਈ ਆ। ਪਹਿਲਾ ਸਵਾਲ, ਮੇਰਾ ਪਹਿਲਾ ਸਵਾਲ ਡੈਵੀ ਤੇ ਗੁਰੀ ਦੋਹਾਂ ਨੂੰ ਮੈਂ
ਓਕੇ ਜੀ
ਜਵਾਬ ਤੁਹਾਨੂੰ ਦੇਣਾ,
ਠੀਕ ਹੈ ਜੀ,
ਕਿ ਆਪਣੀ ਯਾਰੀ ਨੂੰ ਅੱਜ ਤੱਕ ਕਾਫੀ ਸਾਲ ਹੋ ਗਏ ਆ, ਪਰ ਜਦੋਂ ਪਹਿਲੀ ਵਾਰ ਮਿਲੇ ਸੀ ਉਦੋਂ ਦੀ ਕਿਹੜੀ ਗੱਲ ਯਾਦ ਹੈ ਤੇ ਪਹਿਲਾ ਖਿਆਲ ਕੀ ਆਇਆ ਸੀ ਇੱਕ ਦੂਜੇ ਨੂੰ ਮਿਲ ਕੇ? ਪਹਿਲਾਂ ਦੱਸੋਗੇ ਤੁਸੀਂ ਡੈਵੀ ਭਾਜੀ ਇਹਦੇ ਬਾਰੇ?
ਅੱਛਾ, ਸਾਡੇ ਆਪਸ ਚ
ਨਹੀਂ, ਤਿੰਨ ਵਾਰ ਦੱਸਣਾ,
ਤਿੰਨ ਵਾਰ ਦੱਸ।
ਹਾਂ, ਬਟ ਪਹਿਲਾਂ ਇਹਨੂੰ ਤਾਂ ਅੱਡ ਮਿਲਿਆ, ਮੈਨੂੰ ਅੱਡ ਮਿਲਿਆ ਨਾ,
ਚਲੋ ਮੈਨੂੰ ਯਾਦ ਨਹੀਂ ਮੈਨੂੰ ਕਦੋਂ ਮਿਲ।
ਕਿਆ ਯਾਰੀ ਹੈ, ਕਿਆ ਯਾਰੀ
ਹੈ ਮੈਨੂੰ ਸੱਚੀ ਨਹੀਂ
ਕੁਛ। ਕੋਈ ਸਭ ਤੋਂ ਪੁਰਾਣੀ ਯਾਦ ਇਹਦੇ ਨਾਲ ਕੀ ਜੁੜੀ ਹੈ ਤੇਰੀ?
ਸਭ ਤੋਂ ਪੁਰਾਣੀ ਤਾਂ ਇਹੀ ਹੈ ਵੀ ਜਦੋਂ ਅਸੀਂ ਖਾਲਸਾ ਕਾਲਜ ਭੰਗੜਾ ਕਰਦੇ ਹੁੰਦੇ ਤੇ ਜਿਹੜੇ ਸਾਈਡ 'ਚ ਨੱਚ ਰਹੇ ਹੁੰਦੇ ਸੀ, ਮੈਂ ਉਹਨਾਂ 'ਚ ਦੇਖਿਆ ਹੋਏ। ਮੈਂ ਤਾਂ ਮੇਰੀ ਟੀਮ ਹੁੰਦੀ ਨਾ ਭੰਗੜਾ ਕਾਲਜ, ਮੈਂ 8 ਮੁੰਡੇ ਹੁੰਦੇ ਸੀਗੇ ਨਾ ਵੀ ਪੂਰੇ ਪਰਫੈਕਟ, ਜਿਹੜੇ ਪੂਰੇ ਤਿਆਰ ਨੇ ਹਨਾ, ਉਹ ਤੋਂ ਬਾਅਦ ਜਿਹੜੇ ਇੱਕ ਦੋ ਨਾਲ ਰੱਖੇ ਜਾਂਦੇ ਜਿਹਨਾਂ ਨੂੰ ਆਪਾਂ ਕਹਿ ਦਿੰਦੇ 3 ਜਾਂ 13 ਜਾਂ ਪਲੇਅਰਾਂ ਜਾਂ 13 ਜਾਂ, ਇਹ ਮੁੰਡਾ ਉਹਨਾਂ 'ਚ ਨੱਚਦਾ ਹੁੰਦਾ ਸੀ। ਪਰ ਉੱਥੋਂ ਨੱਚਦੇ ਨੱਚਦੇ
ਇਹ ਛਾਇਆ ਮੁੰਡਾ,
ਹਾਂ ਉੱਥੋਂ ਨੱਚਦੇ ਨੱਚਦੇ ਅਗਲੇ ਸਾਲ ਮੁੰਡਾ ਪਲੇਇੰਗ 8 'ਚ ਸੀਗਾ ਤੇ ਉੱਥੇ ਕਿਆ ਭੰਗੜਾ ਪਾਇਆ ਮੁੰਡਾ,
ਕਿਆ ਭੰਗੜਾ ਪਾਇਆ ਤੁਸੀਂ ਦੱਸੋ ਭਾਈ, ਨਹੀਂ ਤੁਸੀਂ ਦੱਸੋ ਪਹਿਲਾਂ,
ਪਹਿਲਾਂ ਮੈਂ ਹੀ ਦੱਸ ਰਿਹਾ। ਫਿਰ ਉਸ ਤੋਂ ਬਾਅਦ ਮੈਂ ਮਿਲਿਆ ਸੀ ਸੁੱਖੇ ਬਾਈ ਨੂੰ, ਸੁੱਖੇ ਬਾਈ ਨੂੰ ਮੈਨੂੰ ਲੱਗਦਾ ਮੈਂ ਘਰੇ
ਮਿਲਿਆ,
ਮੈਂ ਬਾਈ ਦਾ ਭਰਾ ਸੀਗਾ ਜਿਹੜੇ ਉਹ ਕਰਦੇ ਸੀ ਮਿਊਜ਼ਿਕ ਜਸ ਕਰੌੜ, ਤੇ ਮੈਨੂੰ ਸਰਬੰਸ ਪ੍ਰਤੀਕ ਸਿੰਘ ਇਹਨਾਂ ਕੋਲ ਲੈ ਕੇ ਗਿਆ ਸੀਗਾ, ਤੇ ਉਦੋਂ ਬਾਈ ਨੇ ਮੇਰੀ ਆਵਾਜ਼ ਸੁਣੀ ਸੀ ਤੇ ਮੈਂ ਬਾਈ ਦੀ ਲਿਖਤ ਸੁਣੀ ਸੀ, ਤੇ ਉਹ ਤੋਂ ਬਾਅਦ ਜਿਵੇਂ ਹੀ ਮੈਂ ਦਰਵਾਜ਼ਾ ਟੱਪਿਆ ਸੀ ਨਾ, ਮੈਂ ਸਰਬੰਸ ਬਾਈ ਨੂੰ ਪਤਾ ਕੀ ਗੱਲ ਕੀਤੀ,
ਮੈਨੂੰ ਪਤਾ ਨੀ
ਮੈਂ ਗੱਲ ਕੀਤੀ, ਮੈਂ ਕਿਹਾ ਯਾਰ ਬਾਈ ਲਿਖਦਾ ਤਾਂ ਵਧੀਆ ਇਹ ਵਾਜ ਕੇ ਜੀ, ਇਹ ਮੈਨੂੰ
ਸੇਮ ਸਵਾਲ ਤੁਹਾਡੇ ਲਈ ਭਾਜੀ।
ਹਾਂ ਅੱਛਾ,
ਹਾਂਜੀ,
ਪਹਿਲਾਂ ਮੈਂ ਦੱਸਾਂ ਸੁੱਖੇ ਬਾਈ ਬਾਰੇ।
ਹਾਂ,
ਆਵਾਜ਼ ਥੋੜੀ ਉੱਪਰ ਰਹਿ ਗਏ ਭਾਰੀ।
ਅੱਛਾ ਬਾਈ, ਅਸੀਂ ਵੈਸੇ ਇੱਕੋ ਸੈਕਟਰ 'ਚ ਹੀ ਰਹਿੰਦੇ ਹਾਂ, ਤੁਹਾਨੂੰ ਪਤਾ ਹੀ ਹੈ, ਵੈਸੇ ਤੁਹਾਨੂੰ ਵੀ ਪਤਾ ਹੀ ਹੈ, ਅਤੇ ਅਸੀਂ ਨਾ ਪਹਿਲੀ ਵਾਰੀ ਬਾਈ ਨੂੰ ਮੈਂ ਦੇਖਿਆ ਹਾਲੇ ਨਾ, ਸਾਡੇ ਉਦੋਂ ਘਰ ਨਵੇਂ ਨਵੇਂ ਬਣਦੇ ਸੀ, ਡਿਵੈਲਪਿੰਗ ਏਰੀਆ ਸੀਗਾ, ਅਤੇ ਮੈਂ ਸ਼ੋਪ 'ਤੇ ਦੇਖਿਆ ਸੀ ਬਾਈ ਨੂੰ, ਅਸੀਂ ਜਾਣਦੇ ਨਹੀਂ ਸੀ ਇੱਕ ਦੂਜੇ ਨੂੰ, ਬਾਈ ਨੇ ਵਾਲ ਖੜ੍ਹੇ ਕੀਤੇ ਹੋਏ, ਅਤੇ ਵਾਲ ਇਹਦੇ ਨਾ ਖੜ੍ਹੇ ਉਦੋਂ ਬੜੇ ਸੋਹਣੇ ਲੱਗਦੇ ਹੁੰਦੇ ਸੀ, ਤਾਂ ਮੈਂ ਉਦੋਂ ਦੇਖਿਆ, ਮੈਂ ਕਿਹਾ ਯਾਰ ਮੁੰਡੇ ਦੇ ਵਾਲ ਕਿੱਡੇ ਘੈਂਟ ਲੱਗ ਰਹੇ ਖੜ੍ਹੇ ਹੋਏ, ਉਹ ਮੈਨੂੰ ਕ੍ਰੋਸ ਕਰਕੇ ਲੰਘ ਗਿਆ, ਫਿਰ ਮੈਨੂੰ ਪਰਸਨਲੀ ਕਿਸੇ ਦੇ ਨਾਲ ਮਿਲਿਆ, ਅਤੇ ਮੈਂ ਬਾਅਦ 'ਚ ਮੈਨੂੰ ਇਹੀ ਖਿਆਲ ਆਇਆ ਯਾਰ ਮੈਂ ਇਹਦੀ ਤਰੀਫ ਕਰ। ਸੋ ਪਹਿਲੀ ਵਾਰ
ਦੋਨੋਂ ਭੁੱਲ ਗਏ ਕਿ ਮੈਂ ਜਵਾਬ ਦੇਣਾ,
ਆਪਾਂ ਤਾਂ ਸੱਚ ਬੋਲ ਰਹੇ ਹਾਂ।
ਡੈਵੀ ਨੂੰ ਮੈਂ ਪਹਿਲੀ ਵਾਰੀ ਮਿਲਿਆ ਸੀਗਾ ਸੁੱਖੇ ਬਾਈ ਦੇ ਘਰ ਦੇ ਬਾਹਰ, ਮੈਂ ਲੰਘ ਰਿਹਾ ਸੀਗਾ ਅਤੇ ਪਤਾ ਨਹੀਂ ਅੰਦਰੋਂ ਬਾਈ ਨੂੰ ਮਿਲ ਕੇ ਨਿਕਲ ਰਿਹਾ ਹੋਣਾ ਜਾਂ ਕੀ ਆ, ਤਾਂ ਡੈਵੀ ਬਾਹਲਾ ਹੀ ਪਤਲਾ ਹੁੰਦਾ ਸੀ ਉਦੋਂ ਅਤੇ ਮੈਂ ਬਹੁਤ ਮੋਟਾ, ਮੋਟੇ ਪਤਲੇ ਦਾ ਮੇਲ ਹੋਇਆ ਫਿਰ ਉਦੋਂ ਸਾਡਾ, ਅਤੇ ਆਹ ਮੁਲਾਕਾਤ ਸੀਗੀ ਸਾਡੇ ਦੋਵਾਂ ਦੀ।
ਕੀ ਬਾਤ ਹੈ ਜੀ,
ਮੈਂ ਦੱਸਾਂ ਮੈਂ ਇਹਨੂੰ ਕਦੋਂ ਮਿਲਿਆ?
ਨਹੀਂ
ਮੈਂ ਦੱਸਣਾ ਚਾਹੁੰਦਾ, ਬਹੁਤ ਕੈਨੇਡਾ ਪਤਾ,
ਦੱਸੋ। ਚਲੋ,
ਇਹਦੇ ਕੋਲ ਨਾ ਜੀ ਕਨੈਟਿਕ ਹੁੰਦੀ ਸੀਗੀ, ਠੀਕ ਹੈ, ਅਤੇ ਸਾਡੇ ਸੈਕਟਰ 'ਚ ਇੱਕੋ ਦੁਕਾਨ ਹੁੰਦੀ ਸੀ ਉਸ ਟਾਈਮ 'ਤੇ, ਅਤੇ ਇਹ ਕੋਈ ਸੌਦਾ ਪੱਤਾ ਲੈ ਕੇ ਆ ਰਿਹਾ ਸੀਗਾ, ਅਤੇ ਇਹਦੀ ਕਨੈਟਿਕ ਦੇਖੀ ਮੈਂ, ਇਹਦੀ ਕਨੈਟਿਕ 'ਤੇ ਉੱਪਰ ਜਿਹੜਾ ਸ਼ੀਸ਼ਾ ਨਹੀਂ ਹੁੰਦਾ ਸੀਗਾ ਉਹ 'ਤੇ ਲਿਖਿਆ ਹੋਇਆ ਸੀਗਾ, ਮੈਂ ਵੱਡੀ ਹੋ ਕੇ ਨਾ ਬੁਲਟ ਬਣਾ ਸਪੈਸ਼ਲ ਰਿਕਵਾਇਰਮੈਂਟ, ਉਹ ਮੈਨੂੰ ਪਹਿਲੀ ਯਾਦ ਇਹਦੇ ਨਾਲ ਹੈਗੀ ਆ। ਨੈਕਸਟ ਕੁਐਸਚਨ ਤੁਸੀਂ ਮੈਂ ਹੀ ਪੁੱਛਣਾ ਕਰਦਾ ਗੁਰੀ ਤੇਰੇ ਵਾਸਤੇ ਮੈਂ ਲੱਗਦਾ ਜਿਹੜਾ ਆਪਣਾ ਨਵਾਂ ਗੀਤ ਆ ਰਿਹਾ ਪਹਿਲਾਂ ਤਾਂ ਉਹਦੇ ਬਾਰੇ ਦੱਸੋ ਤੇ ਨਾਲੇ ਗੀਤ ਦੀਆਂ ਦੋ ਲਾਈਨਾਂ ਸੁਣਾਓ
ਕੀ ਬਾਤ ਹੈ ਜੀ
ਗੱਲ ਇਹ ਵੀ ਉਹ ਗਾਣਾ ਵੀ ਸਪੈਸ਼ਲੀ ਗੁਰੀ ਸਿੰਘ ਦਾ ਇਕੱਲੇ ਦਾ ਆ ਰਿਹਾ ਜੀ
ਕੀ ਬਾਤ ਹੈ
ਗਾਣੇ ਦਾ ਨਾਮ ਹੈ ਜੀ ਹੱਗ ਲਾਈਫ
ਕੀ ਬਾਤ
ਨਾਟ ਥੱਗ ਲਾਈਫ
ਮੈਨੂੰ ਰਾਹ ਦਿਸਦਾ ਹੁਣ ਤੇਰੀ ਮੇਰੀ ਮੇਰੀ ਤੇਰੀ ਇੱਕ ਜਿੰਦੜੀ ਤੇਰੀ ਮੇਰੀ ਮੇਰੀ ਤੇਰੀ ਇੱਕ ਜਿੰਦੜੀ ਲੋਕਾਂ ਕੋਲੋਂ ਦੱਸ ਕਾਦੀ ਸੰਗ ਪਤਲੋ ਆ ਜਾ ਘੁੱਟ ਕੇ ਤੂੰ ਪਾ ਲੈ ਜੱਫੀਆਂ ਮਿੱਤਰਾਂ ਨੂੰ ਲੱਗਦੀ ਆ ਠੰਡ ਪਤਲੋ ਆ ਜਾ ਘੁੱਟ ਕੇ ਤੂੰ ਪਾ ਲੈ ਜੱਫੀਆਂ ਮਿੱਤਰਾਂ ਨੂੰ ਲੱਗਦੀ ਆ ਠੰਡ ਪਤਲੋ
ਵਿੰਟਰਸ ਨੂੰ ਮੱਦੇਨਜ਼ਰ ਰੱਖਦੇ ਹੋਏ
ਤੇ ਗਾਣੇ ਦਾ ਨਾਮ ਹੈ ਹੱਗ ਲਾਈਫ ਤੇ ਤੁਹਾਨੂੰ ਇਹ ਇਦਾਂ ਹੀ ਪਿਆਰ ਦੇਣਾ
ਮੇਰਾ ਅਗਲਾ ਸਵਾਲ ਹੈ ਵੀ ਤੇਰੇ ਲਈ ਆ ਆਹ ਸਾਲ 'ਚ ਆਪਾਂ ਤਿੰਨਾਂ ਨੇ ਬਹੁਤ ਕੁਝ ਫੇਸ ਕੀਤਾ ਬਟ ਸਪੈਸ਼ਲੀ ਤੂੰ ਬਹੁਤ ਕੁਝ ਫੇਸ ਕੀਤਾ ਤੇ ਸਵਾਲ ਇਹ ਹੈ ਕੀ ਕੁਝ ਸਿੱਖਿਆ ਇਸ ਸਾਲ 'ਚ ਹੋਏ ਐਕਸਪੀਰੀਅੰਸ ਤੋਂ ਤੂੰ ਸੀਰੀਅਸ ਹੋ ਜਾਣ ਸਾਰੇ
ਸਹੀ ਗੱਲ ਹੈ ਦੋ ਚਾਰ ਗੱਲਾਂ ਬੋਲਣੀ ਸੀਰੀਅਸ ਹੋ ਕੇ ਮਤਲਬ ਸਭ ਤੋਂ ਪਹਿਲੀ ਗੱਲ ਤਾਂ ਕਿਸੇ 'ਤੇ ਵੀ ਕਦੇ ਵੀ ਔਖਾ ਵੇਲਾ ਆ ਸਕਦਾ ਆ ਕਿਸੇ ਨੂੰ ਬਹੁਤਾ ਐਗੋਇਸਟਿਕ ਨਹੀਂ ਹੋਣਾ ਚਾਹੀਦਾ ਮਤਲਬ ਮੈਨੂੰ ਹੰਕਾਰ ਨਹੀਂ ਕਹਿ ਸਕਦੇ ਬਟ ਮੈਨੂੰ ਆਪਦੀ ਬੋਡੀ ਨੂੰ ਲੈ ਕੇ ਇਹ ਬਹੁਤ ਸੀਗਾ ਕਿ ਮੈਂ ਬਹੁਤ ਫਿੱਟ ਹਾਂ ਮੈਂ ਬਹੁਤ ਫਿੱਟ ਹਾਂ ਬਹੁਤ ਫਿੱਟ ਹਾਂ
ਸੀਗਾ ਵੀ
ਹਾਂ
ਸੀਗਾ ਵੀ ਸਾਡੇ ਸਾਰਿਆਂ ਨਾਲੋਂ ਬਹੁਤ ਫਿੱਟ ਸੀਗਾ
ਹਾਂ
ਖਾਣ ਪੀਣ ਵੱਲ ਵੀ ਇਹੀ ਧਿਆਨ ਦਿੰਦਾ ਸੀ ਅਸੀਂ ਨਹੀਂ ਦਿੰਦੇ ਸੀ
ਡਰਿੰਕ ਵਗੈਰਾ ਵੀ ਨਹੀਂ ਸੀ ਮੈਂ ਬਿਲਕੁਲ ਵੀ ਕਰਦਾ ਹੈ ਨਾ ਕੁਛ ਵੀ ਨਹੀਂ ਇੱਦਾਂ ਦਾ ਅਤੇ ਉਹ ਫਿਰ ਵੀ ਮੇਰੇ ਨਾਲ ਹੀ ਹੋਇਆ ਉੱਦਾਂ ਹੈ ਨਾ ਪਰ ਉਹ ਕੋਈ ਚੱਕਰ ਨਹੀਂ ਚਲੋ ਇਹ ਨਹੀਂ ਆਪਾਂ ਕਹਿ ਸਕਦੇ ਵੀ ਕੋਈ ਹਾਰਡ ਐਂਡ ਫਾਸਟ ਰੂਲ ਆ ਕਿ ਜਿਹੜਾ ਬੰਦਾ ਧਿਆਨ ਰੱਖਦਾ ਉਹਦੇ ਨਾਲ ਨਹੀਂ ਹੋ ਸਕਦਾ ਕਹਿਣ ਦਾ ਮਤਲਬ ਮੇਰਾ ਇਹ ਸੀ ਇਹ ਕਦੇ ਵੀ ਕਿਸੇ ਨਾਲ ਵੀ ਹੋ ਸਕਦਾ ਆ ਅਤੇ ਸਾਰਿਆਂ ਨਾਲ ਨਿਮਰਤਾ ਨਾਲ ਰਹੋ ਠੀਕ ਹੈ ਜੀ ਕਿਸੇ ਨੂੰ ਉੱਚਾ ਨੀਵਾਂ ਬੋਲ ਨਾ ਬੋਲੋ ਕਦੇ ਵੀ ਤੁਹਾਡੀ ਗੱਲ ਕਿਸੇ ਨੂੰ ਹਰਟ ਕਰ ਸਕਦੀ ਆ ਠੀਕ ਹੈ ਜੀ ਤਾਂ ਇੱਦਾਂ ਕਰਨ ਨਾਲ ਜਦੋਂ ਤੁਹਾਡੀ ਜ਼ਿੰਦਗੀ 'ਚ ਔਖੇ ਵੇਲੇ ਆਉਂਦੇ ਆ ਉਹ ਬਹੁਤ ਸੌਖੇ ਨਿਕਲ ਜਾਂਦੇ ਆ ਜੋ ਮੈਨੂੰ ਲੱਗਦਾ ਅਤੇ ਯਾਰ ਦੋਸਤ ਸਾਰਿਆਂ ਲਈ ਹੋਣੇ ਬਹੁਤ ਜ਼ਰੂਰੀ ਆ ਫਰੈਂਡਸ ਮੈਟਰ ਗਾਣਾ ਵੀ ਉਸੇ ਪਰਪਸ ਲਈ ਕੀਤਾ ਗਿਆ ਸੀ ਹੈ ਨਾ ਯਾਰ ਦੋਸਤ ਵਧੀਆ ਹੋਣੇ ਜ਼ਰੂਰੀ ਆ ਘੱਟ ਹੋਣ ਵਧੀਆ ਹੋਣ ਯਾਰਾਂ ਦੋਸਤਾਂ ਨਾਲ ਹੌਸਲਾ ਬਣਿਆ ਰਹਿੰਦਾ ਆ ਅਤੇ ਘਰ ਦੇ ਬਹੁਤ ਵੱਡੀ ਚੀਜ਼ ਆ
ਪਹਿਲਾ ਸਵਾਲ ਮੇਰਾ ਹੈਗਾ ਸੁਖਵੀਰ ਜੀ ਨੂੰ ਵਿਆਰ ਜੀ ਸੁਣ ਰਹੇ
ਹੋ
ਤੇ ਮੇਰਾ ਪਹਿਲਾ ਸਵਾਲ ਤੁਹਾਡੇ ਤੋਂ ਹੈ ਵੀ ਕਹਿੰਦੇ ਨੇ ਵੀ ਕਈਆਂ ਨੂੰ ਕੁੜੀ ਸ਼ਾਇਰ ਬਣਾਈ ਜਾਂਦੀ ਹੈ ਤੇ ਕਈਆਂ ਨੂੰ ਬਣਾ ਜਾਂਦਾ ਸਮਾਂ ਠੀਕ ਹੈ ਤੁਹਾਡੇ ਗੀਤ ਲਿਖਣ ਪਿੱਛੇ ਕੀ ਵਜ੍ਹਾ ਸੀ
ਗੁੱਡ ਕੁਐਸਚਨ
ਇਹੋ ਜਿਹੇ ਗੀਤ ਲਿਖਣ ਪਿੱਛੇ ਤੁਹਾਡੇ ਕੀ ਵਜ੍ਹਾ ਸੀ
ਅਤੇ ਜੋ ਮੈਨੂੰ ਯਾਦ ਹੈ ਬੇਸਿਕਲੀ ਕਿ ਮੈਂ ਕਦੋਂ ਗਾਣਾ ਸ਼ੁਰੂ ਲਿਖਣਾ ਕੀਤਾ ਮੇਰੇ ਘਰ ਲੜਾਈ ਹੋਈ ਸੀਗੀ ਮੇਰੇ ਮੰਮੀ ਡੈਡੀ ਨਾਲ ਲੜਾਈ ਹੋਈ ਸੀ ਮੈਂ ਹੀ ਉੱਚਾ ਬੋਲਿਆ ਸੀਗਾ ਮਤਲਬ ਕਿ ਉਦੋਂ ਉਹਨਾਂ ਦੀ ਗਲਤੀ ਨਹੀਂ ਸੀ ਸ਼ਾਇਦ ਮੇਰੀ ਗਲਤੀ ਸੀ ਮੈਂ ਤਾਂ ਵੀ ਉਹਨਾਂ ਨੂੰ ਬੋਲ ਪਿਆ ਸੀ ਜੋ ਕਿ ਮੈਂ ਹੁਣ ਨਹੀਂ ਕਰਦਾ ਹੈਗਾ ਅਤੇ ਉਦੋਂ ਮੈਂ ਘਰੋਂ ਬਾਹਰ ਨਿਕਲ ਗਿਆ ਸੀਗਾ ਉਸ ਟਾਈਮ 'ਤੇ ਮੈਨੂੰ ਬੁਰਾ ਬਾਅਦ 'ਚ ਲੱਗਿਆ ਫੀਲ ਹੋਇਆ ਕਿ ਹਾਂ ਵੀ ਯਾਰ ਵੀ ਮੈਂ ਗਲਤ ਕਰਕੇ ਆਇਆ ਕਰੇ ਉਦੋਂ ਮੈਂ ਪਹਿਲੀ ਵਾਰ ਲਿਖਿਆ ਉਹ ਤੋਂ ਬਾਅਦ ਫਿਰ ਜੋ ਮੈਨੂੰ ਯਾਦ ਆ ਮੈਂ ਜੇਲ੍ਹ ਫੇਲ ਲਿਖਿਆ ਵੀ ਟਕਾ ਕੇ ਇੱਕ ਗਾਣਾ ਮੈਂ ਲਿਖਿਆ
ਵਧੀਆ ਵਧੀਆ ਜੀ ਇਹ ਮਤਲਬ ਟਾਈਮ ਦਾ ਵੀ ਲੈਣਾ ਦੇਣਾ ਵਿੱਚ ਤੇ ਕੁੜੀ ਦਾ ਵੀ ਲੈਣਾ ਦੇਣਾ
ਕੁੜੀ ਤਾਂ ਨਹੀਂ ਕਰਦਿਆਂ ਦਾ ਸੀ ਲਿਖਣ ਵੇਲੇ ਬਾਅਦ 'ਚ ਜੇਲ੍ਹ ਫੇਲ ਤਾਂ ਫਿਰ ਕੁੜੀ ਆ ਗਈ ਸੀ ਉਦੋਂ ਤੱਕ ਤਾਂ ਜੇਲ੍ਹ ਫੇਲ ਤਾਂ ਫਿਰ ਲਿਖਿਆ ਵੀ ਪਲੱਸ 2 'ਚ
ਲਿਖਣ ਦੀ ਜਾਂਚ ਤੇ ਇਹਨਾਂ ਨੂੰ ਪਹਿਲਾਂ ਆ ਗਈ ਸੀ
ਹਾਂਜੀ ਹਾਂਜੀ ਬਿਲਕੁਲ
ਟਾਈਮ ਨੂੰ ਆਪਾਂ ਜ਼ਿਆਦਾ ਤਵੱਜੋ ਦੇ ਸਕਦੇ ਹਾਂ ਇਹਦੇ 'ਚ ਸੋ ਡੈਵੀ ਜੀ ਮੇਰਾ ਅਗਲਾ ਸਵਾਲ ਤੁਹਾਨੂੰ ਹੈ ਜੀ
ਹਾਂਜੀ
ਦਵਿੰਦਰ ਸਿੰਘ ਗਿਰਨ ਜੀ ਸੋ ਸਾਡੀ ਸੁਰੀਲੀ ਦੀ ਫਰਮਾਇਸ਼ ਤੇ ਆਪਣੇ ਕਾਲਜ ਵਾਲੇ ਰੂਪ 'ਚ ਕੋਈ ਵੀ ਇੱਕ ਪਿਆਰੀ ਜੀ ਬੋਲੀ ਸੁਣਾ ਦਿਓ
ਆਏ ਹੋਏ ਹੋਏ
ਅੱਛਾ ਅੱਛਾ
ਇਹ ਤਾਂ ਹੁਣ ਪ੍ਰੈਕਟਿਸ ਵੀ ਹੋਈ
ਨੀ ਇੱਕ ਮੇਰੀ ਅੱਖ ਕਾਸ਼ਣੀ ਦੂਜਾ ਰਾਤ ਦੇ ਉਹ ਨੀਂਦ ਰੇ ਨੇ ਮਾਰਿਆ ਸ਼ੀਸ਼ੇ ਨੂੰ ਤਰੇੜ ਪੈ ਗਈ ਵਾਲ ਵਾਹੁੰਦੀ ਨੇ ਧਿਆਨ ਜਦੋਂ ਮਾਰਿਆ ਨੀ ਇੱਕ ਮੇਰੀ ਅੱਖ ਕਾਸ਼ਣੀ ਸ਼ੀਸ਼ਾ ਵੇਖ ਕੇ ਗਲਿਪ ਪਈ ਲਾਵਾਂ ਅੱਜ ਮੇਰੇ ਮਾਇਆ ਬਣਾਵੇ ਸ਼ੀਸ਼ਾ ਵੇਖ ਕੇ ਤਿੜਕ ਗਿਆ ਗਜਰਾ ਰੂਪ ਨੂੰ ਨਾ ਸਹਿ ਸਕਿਆ
ਇੰਡਸਟਰੀ ਚ ਰੱਬ ਸੁੱਖ ਰੱਖੇ ਦੇ ਨਾਮ ਨਾਲ ਜਾਣਿਆ ਜਾਂਦਾ, ਇਹ ਨਾਮ ਕਿੱਥੋਂ ਆਇਆ? ਆਮਦ
ਵੈਰੀ ਗੁੱਡ, ਇਹ ਔਰਕੁਟ ਟਾਈਮ ਦੀ ਗੱਲ ਹੈ, ਔਰਕੁਟ ਦੇ ਜ਼ਮਾਨੇ ਦੀ ਗੱਲ ਹੈ ਤੇ ਉਦੋਂ ਲਿਖਣ ਦਾ ਉਦੋਂ ਵੀ ਸ਼ੌਂਕ ਸੀਗਾ, ਕੋਈ ਸ਼ੇਰੋ ਸ਼ਾਇਰੀ ਇੱਧਰ ਉੱਧਰ ਚੱਕ ਚੁੱਕ ਕੇ ਵੀ ਮੈਂ ਲਿਖ ਦਿੰਦਾ ਹੁੰਦਾ ਸੀਗਾ, ਕੋਈ ਐਡੀ ਗੱਲ ਨਹੀਂ ਸੀ, ਮਤਲਬ ਕਿ ਉਹਨੂੰ ਕੱਟ ਵੱਟ ਕਰਕੇ ਤੇ ਉਦੋਂ ਫਿਰ ਉਹ ਐਂਡ 'ਚ ਨਾਮ ਪਾਉਣਾ ਹੁੰਦਾ ਸੀਗਾ। ਮੈਂ ਪਹਿਲਾਂ ਪਹਿਲਾਂ ਪਾਇਆ ਸੁੱਖ ਰੋੜੀ ਪਾਇਆ ਪਹਿਲਾਂ ਮੈਂ ਨਾ,
ਮੈਨੂੰ
ਆਪ ਨੂੰ ਨਹੀਂ ਜਚਿਆ, ਮੈਂ ਕਹਿੰਦਾ ਵੀ ਇਹ ਸ਼ਾਇਰ ਲੱਗ ਹੀ ਨਹੀਂ ਰਿਹਾ,
ਪਤਾ ਕੀ ਥੋੜ੍ਹਾ ਆਡੀਅੰਸ ਨਾਲ ਵੀ ਤਾਲਮੇਲ, ਸਾਨੂੰ ਤਾਂ ਪਤਾ ਹੀ ਹੈ,
ਮਤਲਬ ਕਿ ਮੈਂ ਸੁੱਖ ਰੋੜ ਪਾਇਆ, ਮਤਲਬ ਕਿ ਮੈਨੂੰ ਜਚਿਆ ਜਾ ਨਹੀਂ, ਮਤਲਬ ਥੋੜ੍ਹਾ ਜਿਹਾ ਸ਼ਾਇਰ ਜਿਹਾ ਨਾਮ ਨਹੀਂ ਲੱਗਿਆ ਨਾ। ਫਿਰ ਕੁਦਰਤੀ ਗੱਲ ਸੀ ਕਿ ਰੱਬ ਸੁੱਖ ਰੱਖੇ ਸਾਰੇ ਬੋਲਦੇ ਸੀ ਗੱਲਾਂ ਗੱਲਾਂ 'ਚ ਵੀ ਰੱਬ ਸੁੱਖ ਰੱਖੇ ਮੇਰੇ ਨਾਲ ਇਹ ਹੋ ਜਾਵੇ, ਰੱਬ ਸੁੱਖ ਰੱਖੇ ਆਪਾਂ ਇਹ ਕਰ ਦਾਂਗੇ ਨਾ, ਅਤੇ ਉਹ 'ਚ ਆਲਰੇਡੀ ਮੇਰਾ ਨਾਮ ਆਉਂਦਾ ਸੀ ਸੁੱਖ, ਅਤੇ ਮੈਂ ਉਈਂ ਪਾਉਣਾ ਸ਼ੁਰੂ ਕਰਤਾ ਨਾ ਵੀ ਚੱਲ ਸੁੱਖ ਰੱਖ ਜਾਵੇ ਰੱਬ ਸੁੱਖ ਰੱਖੇ ਪਾ ਦਿੰਦੇ ਹਾਂ। ਅਤੇ ਅੱਜ ਵੀ ਲੋਕਾਂ ਨੂੰ ਕਾਫ਼ੀ ਨੂੰ ਕਨਫਿਊਜ਼ਨ ਹੈ ਇਸ ਚੀਜ਼ ਦੀ ਵੀ ਰੱਬ ਸੁੱਖ ਰੱਖੇ ਕੌਣ ਹੈ,
ਕੋਈ ਹੋਰ ਹੈ
ਅਤੇ ਵੀ ਸੁੱਖ ਕੋਈ ਅੱਡ ਨਾਮ ਚੱਲਦਾ ਨਾ, ਅਤੇ ਬਟ ਉਹ ਐਂ ਵੀ ਮੈਂ ਉਹ ਚੇਂਜ ਨਹੀਂ ਕੀਤਾ ਕਿਉਂਕਿ ਮੈਂ ਸ਼ੁਰੂ ਤੋਂ ਉਹਦੇ ਨਾਲ ਜੁੜਿਆ ਹੋਇਆ ਉਸ ਨਾਮ ਨਾਲ, ਅਤੇ ਉਹ ਮੈਂ ਅੱਗੇ ਵੀ ਗਾਣੇ 'ਚ ਵੀ ਪਾ ਕੇ ਰੱਖਿਆ, ਅਤੇ ਇੱਦਾਂ ਬਣਿਆ ਸੀ ਗਾਣਾ, ਇਹ ਨਾਮ
ਰੱਬ ਸੁੱਖ
ਗਾਣਾ ਰੱਬ ਸੁੱਖ ਰੱਖੇ ਸਾਰਿਆਂ 'ਤੇ ਰੱਖਿਆ।
ਬਸ ਸੁੱਖ ਜੀ ਬਹੁਤ ਦਿਲ ਨੂੰ ਫਿਰ ਸਕੂਨ ਮਿਲਿਆ, ਬੜੀ ਪਿਆਰੀ ਜਿਹੀ ਇੱਕ ਸਟੋਰੀ ਹੈ, ਸੋ ਪਰਮਾਤਮਾ ਇੱਦਾਂ ਹੀ ਮਿਹਰ ਬਣਾਈ ਰੱਖੇ
ਤੁਹਾਨੂੰ ਇਸ ਕੰਮ 'ਚ ਪੈ, ਅੱਛਾ ਲੱਗੇਗਾ ਮੈਨੂੰ।
ਚਲੋ ਅਗਲਾ ਸਵਾਲ ਆਉਂਦਾ ਜੀ ਸਾਡੇ ਛੋਟੇ ਵੀਰ ਡੈਵੀ ਜੀ ਵਾਸਤੇ,
ਕੀ ਬਾਤ ਹੈ ਜੀ।
ਜਿੱਦਾਂ ਆਪਾਂ ਸਾਰਿਆਂ ਨੂੰ ਪਤਾ ਵੀ ਸੁਖਵੀਰ ਦਾ ਵਿਆਹ ਹੋ ਗਿਆ ਜੀ, ਬਹੁਤ ਧੂਮ ਧਾਮ ਨਾਲ ਵਿਆਹ ਹੋਇਆ,
ਮੈਨੂੰ ਵੀ ਪਤਾ,
ਮੈਨੂੰ ਵੀ ਭਾਬੀ। ਤੇ ਸੁਖ ਬਾਈ ਦੇ ਵਿਆਹ ਤੋਂ ਬਾਅਦ ਤੁਸੀਂ ਪਰਸਨਲੀ ਕੀ ਮੇਜਰ ਚੇਂਜ ਮਹਿਸੂਸ ਕੀਤਾ, ਵੀ ਵਿਆਹ ਤੋਂ ਪਹਿਲਾਂ ਇੱਦਾਂ ਕਰਦਾ ਸੀ ਤੇ ਹੁਣ ਨਹੀਂ ਕਰ ਰਿਹਾ, ਜਾਂ ਵਿਆਹ ਤੋਂ ਪਹਿਲਾਂ ਇਹ ਚੀਜ਼ ਇੱਦਾਂ ਨਹੀਂ ਕਰਦਾ ਸੀ ਤੇ ਹੁਣ ਕਰ ਰਿਹਾ?
ਇਹ ਸਵਾਲ ਥੋੜਾ ਮੈਨੂੰ ਇਹਨੂੰ ਪੁੱਛਦਾ ਸੀ,
ਨਹੀਂ ਉਹ ਸਾਡੇ ਪਰਸਪੈਕਟਿਵ ਤੋਂ ਨਾ, ਵੀ ਸਾਨੂੰ ਤੁਹਾਡੇ 'ਚ ਕੀ ਚੇਂਜ,
ਕੀ ਚੇਂਜ ਦੇਖਿਆ? ਵਿਆਹ ਹੋਇਆ ਨਾ ਤੁਹਾਡਾ?
ਜੀਰੋ ਜੀ, ਮੈਂ ਦੱਸਦਾ ਚੱਕਰ ਕੀ,
ਜੀਰੋ ਹੋ ਗਿਆ ਬੰਦਾ,
ਕੋਈ ਚੇਂਜ ਦੇਖਣ ਨੂੰ ਮਿਲੇ।
ਮੈਂ ਵਿਆਹ ਸਿੰਗਲ ਹਾਂ,
ਮੈਨੂੰ
ਕੋਈ ਕੰਟੈਕਟ ਨਾ ਕਰੇ,
ਵਿਆਹ ਸਿੰਗਰ ਵੀ ਹੈ ਤੇ ਵਿਆਹ ਸਿੰਗਰ ਵੀ,
ਕੀ ਬਾਤ ਹੈ ਜੀ,
ਸ਼ਾਇਰਾਂ ਦਾ ਇੱਕ ਹੋਰ ਹੈ,
ਬੜਾ ਸਕੂਨ ਮਿਲਿਆ
ਭਾਈ, ਭਰਾ ਇਕੱਠੇ ਹੋਏ ਵਾਰ, ਇਹ ਏਦਾਂ ਦੇ ਮੌਕੇ ਬਹੁਤ ਘੱਟ ਹੁੰਦੇ ਆ ਜਿੱਦਾਂ
ਪਹਿਲੀ ਵਾਰ ਹੋ ਰਿਹਾ।
ਸੋ ਸੁੱਖ ਰੋੜ ਜੀ, ਜਿਵੇਂ ਤੁਹਾਨੂੰ ਕੁਦਰਤ ਨੇ ਰੱਬ ਸੁੱਖ ਰੱਖੇ ਨਾਮ ਨਾਲ ਨਵਾਜਿਆ, ਬਹੁਤ ਵਧੀਆ ਪਿਆਰ ਮਿਲਦਾ ਤੁਹਾਨੂੰ,
ਅੱਛਾ ਲੱਗ ਰਿਹਾ।
ਆਪਣੇ ਅੰਦਾਜ਼ 'ਚ ਤੁਸੀਂ ਕੋਈ ਵੀ ਆਪਣੇ ਅੰਦਾਜ਼ 'ਚ ਕੋਈ ਸ਼ਾਇਰੀ, ਤੁਹਾਡਾ ਕੋਈ ਫੇਵਰੇਟ ਸ਼ੇਅਰ ਹੋਵੇ ਜਿਹੜਾ ਤੁਹਾਡਾ ਲਿਖਿਆ ਹੋਵੇ ਪਲੀਜ਼ ਆਡੀਅੰਸ ਵਾਸਤੇ।
ਫੇਵਰੇਟ ਸ਼ੇਅਰ, ਇੱਕ ਮੈਨੂੰ ਮੇਰੇ 'ਤੇ ਨਾ ਇਹਨਾਂ ਵੱਲੋਂ ਵੀ ਲੱਗਿਆ ਕਦੇ ਨਾ ਕਦੇ, ਮਤਲਬ ਕਾਫ਼ੀ ਵੱਲੋਂ ਕਿਹਾ ਵੀ ਤੂੰ ਸੋਹਣਾ ਹੈ ਨਾ, ਵੀ ਤੈਨੂੰ ਤਾਂ ਲੋਕ ਪਸੰਦ ਕਰਦੇ ਨੇ। ਮੈਨੂੰ ਹਮੇਸ਼ਾ ਹੁੰਦਾ ਸੀਗਾ, ਮੈਂ ਸੋਹਣੇ ਸਾਰੇ ਹੁੰਦੇ ਨੇ ਹੈ ਨਾ, ਮੈਨੂੰ ਹੁੰਦਾ ਸੀ ਯਾਰ ਕਿ ਮੇਰੀ ਲਿਖਤ ਨੂੰ ਪਸੰਦ ਕਰਨਾ,
ਟੀਚਰ
ਕਰਨ
ਦੇ
ਤੇ ਉਦੋਂ ਮੈਂ ਚੀਜ਼ ਲਿਖੀ ਸੀ ਵੀ ਗੈਰਤ ਹੁੰਦਿਆਂ ਹਰ ਵੀ ਜਾਈਏ ਕੋਈ ਐਡੀ ਗੱਲ ਨਹੀਂ, ਗੈਰਤ ਰੱਖ ਕੇ ਹਰ ਵੀ ਜਾਈਏ
ਕੋਈ ਐਡੀ ਗੱਲ
ਨਹੀਂ, ਧੋਖੇ ਨਾਲ ਜਿੱਤੀ ਜਿੱਤ ਨਹੀਂ ਹੁੰਦੀ, ਗੈਰਤ ਰੱਖ ਕੇ ਹਰ ਵੀ ਜਾਈਏ ਕੋਈ ਐਡੀ
ਗੱਲ ਨਹੀਂ,
ਧੋਖੇ ਨਾਲ ਜਿੱਤੀ ਜਿੱਤ ਨਹੀਂ ਹੁੰਦੀ, ਹਰ ਦੂਜਾ ਬੰਦਾ ਇਸ ਦੁਨੀਆ ਤੇ ਸੋਹਣਾ ਹੁੰਦਾ, ਸੋਹਣਾ ਹੋਣਾ ਕੋਈ ਐਡੀ ਖਾਸੀਅਤ ਨਹੀਂ ਹੁੰਦੀ।
ਕੀ ਬਾਤ ਹੈ,
ਖਾਸੀਅਤ ਨਹੀਂ ਹੁੰਦੀ,
ਠੀਕ ਹੈ। ਅਸੀਂ ਵੈਸੇ ਕਾਫੀ ਸਾਲਾਂ ਤੋਂ ਜਾਣਦੇ ਆ, ਅਸੀਂ ਕੋਈ ਐਕਟ ਨਹੀਂ ਕਰ ਰਹੇ, ਪਹਿਲੀ ਵਾਰੀ ਸੁਣਿਆ ਮੈਨੂੰ ਲੱਗਦਾ ਕਿ ਪਹਿਲਾਂ,
ਹਾਂ ਪਹਿਲੀ ਵਾਰੀ ਸੁਣਿਆ,
ਮੇਰੇ ਮੂੰਹੋਂ ਪਹਿਲੀ ਵਾਰ ਸੁਣਿਆ,
ਹਾਂਜੀ ਬਹੁਤ ਸੁਣਾ ਜੀ, ਬਹੁਤ
ਉਦਾਂ ਕਿੱਥੇ ਸੀਗਾ ਲਿਖਿਆ
ਸੀ, ਵਧੀਆ ਲੱਗਿਆ ਬਾਈ ਜੀ ਉਹਨਾਂ ਨਾਲ ਗੱਲਬਾਤ ਕਰਕੇ, ਮੈਨੂੰ ਇੱਦਾਂ ਲੱਗ ਰਿਹਾ ਜਿੱਦਾਂ ਮੈਂ ਇੰਨੇ ਸਾਲ ਟਾਈਮ ਖਰਾਬ ਕੀਤਾ, ਮੈਂ ਇਹਨਾਂ ਨੂੰ ਅੱਜ ਹੀ ਮਿਲੇ। ਸੋ ਥੈਂਕ ਯੂ ਸੋ ਮਚ,
ਥੈਂਕ ਯੂ ਸੋ ਮਚ
ਡੈਵੀ। ਹੁਣ ਸਵਾਲਾਂ ਦੀ ਵਾਰੀ ਹੈ ਤੁਹਾਡੀ,
ਬਿਲਕੁਲ ਜੀ,
ਅੱਛਾ ਤੇਰੇ ਰਹਿੰਦੇ
ਤੇ ਹੋਰ ਦੂਜੇ ਕੈਰੈਕਟਰ ਚ, ਮੈਂ ਨਹੀਂ ਪੁੱਛਣਾ,
ਆਹ
ਇਹ ਸਵਾਲ ਹੈ ਮੇਰਾ ਤੁਹਾਨੂੰ ਦੋਨਾਂ ਨੂੰ
ਜੀ,
ਐਜ਼ ਆ ਆਰਟਿਸਟ ਨਹੀਂ ਐਜ਼ ਆ ਫਰੈਂਡ, ਇਕੱਠੇ ਰਹਿਣ ਦੇ ਕੋਈ ਦੋ ਫਾਇਦੇ ਤੇ ਇੱਕ ਨੁਕਸਾਨ, ਜਿੱਦਾਂ ਆਪਾਂ ਆਲਮੋਸਟ ਇਕੱਠੇ ਰਹਿੰਦੇ ਹਾਂ ਉਦਾਂ ਕੋਈ ਦੋ ਫਾਇਦੇ ਤੇ ਇੱਕ ਨੁਕਸਾਨ।
ਦੇਖੋ ਫਾਇਦਾ ਤਾਂ
ਵਾਰੀ ਵਾਰੀ,
ਫਾਇਦਾ ਤਾਂ ਤੁਸੀਂ ਆਪ ਹੀ ਦੇਖਿਆ,
ਹਾਂ ਫਾਇਦਾ ਮੈਂ ਦੇਖ ਲਿਆ
ਵੀ ਮਾੜੇ ਵੇਲੇ ਉਹੀ ਘੱਟ ਹੋਣ ਤੇ ਕੰਮ ਦੇ ਹੋਣ ਵੀ ਨਾਲ ਖੜਦੇ ਨੇ ਬੰਦੇ, ਹਨਾ
ਵਧੀਆ ਕਹਿੰਦੀ ਕਹਿ ਤੂੰ
ਕੀ ਵਧੀਆ
ਵੀ ਵਧੀਆ ਹੋਣ
ਕੰਮ ਹੋਣ
ਤੁਹਾਨੂੰ ਵਧੀਆ ਲੱਗਦਾ
ਤੁਸੀਂ ਆਪ ਹੀ ਬੜੇ ਸੇੜ ਹਾਂ, ਤੇ ਇੱਕ ਤਾਂ ਇਹ ਬਹੁਤ ਵੱਡਾ ਫਾਇਦਾ ਹਨਾ, ਦੂਜਾ ਵੀ ਚਲੋ ਜਿਹੜਾ ਤੁਹਾਡਾ ਖਾਸ ਯਾਰ ਹੋਊਗਾ ਤੁਹਾਡਾ ਫੈਮਿਲੀ 'ਚ ਵੀ ਆਉਣਾ ਜਾਣਾ ਹੁੰਦਾ ਹਨਾ, ਵੀ ਕਈ ਵਾਰੀ ਤੁਸੀਂ ਨਹੀਂ ਅਵੇਲੇਬਲ ਹੈਗੇ ਜਾਂ ਕੁਛ ਵੀ ਆ, ਵੀ ਘਰਦੇ ਵੀ ਘਰਦਿਆਂ ਨੂੰ ਜੇ ਲੋੜ ਪੈ ਜਾਂਦੀ ਆ ਤਾਂ ਯਾਰ ਬੇਲੀ ਉੱਥੇ ਵੀ ਆ ਕੇ ਖੜਦੇ ਵੀ ਪੁੱਤਰਾਂ ਵਾਂਗ ਉਹਨਾਂ ਨੂੰ ਸਾਥ ਦਿੰਦੇ ਐਜ਼ ਅ ਫਰੈਂਡ ਨੁਕਸਾਨ ਕੀ ਹੈ ਕੋਈ ਨੁਕਸਾਨ ਨਹੀਂ ਹੈ ਜੇ ਤੁਹਾਡੇ ਯਾਰ ਵਧੀਆ ਨੇ ਫਿਰ ਤਾਂ ਕੋਈ ਨੁਕਸਾਨ ਨਹੀਂ ਮੇਰੇ ਹਿਸਾਬ ਨਾਲ ਤਾਂ ਕੋਈ ਨਹੀਂ ਹੈਗਾ ਮੈਨੂੰ ਨਹੀਂ ਲੱਗਦਾ ਬਾਕੀ ਤੁਸੀਂ ਕੁਛ ਨਾ ਕੁਛ ਤਾਂ ਦੱਸੋਗੇ
ਓਵਰ ਟੂ ਯੂ ਸੋ
ਦੋ ਫਾਇਦੇ ਦੱਸਣੇ ਸੀ ਨਾ
ਦੋ ਫਾਇਦੇ
ਦੋ ਫਾਇਦੇ ਦੋ ਫਾਇਦੇ ਵਿੱਚ ਤਾਂ ਇੱਕ ਮੈਂ ਤੁਹਾਨੂੰ ਫਾਇਦਾ ਦੱਸਦਾ ਜੀ ਮੀਨਸ ਸਾਨੂੰ ਨਾ ਉਹ ਨਹੀਂ ਕਰਨਾ ਪੈਂਦਾ ਹੈਗਾ ਮੀਨਸ ਪੁੱਛਣਾ ਨਹੀਂ ਪੈਂਦਾ ਕਿ ਯਾਰ ਵੀ ਫਲਾਣੇ ਨੂੰ ਬੁਲਾ ਲਈਏ ਵੀ ਇਹ ਸਾਡੇ ਨਾਲ ਘੁੰਮ ਲੂਗਾ ਕੋਈ ਫਲਾਣੇ ਨੂੰ ਬੁਲਾ ਲਈਏ ਅਸੀਂ ਤਿੰਨ ਪਹਿਲਾਂ ਹੀ ਹੁੰਦੇ ਹਾਂ ਨਾ ਕਿਹਨੂੰ ਕਿਹਨੂੰ ਬੁਲਾ ਲਈਏ ਤਿੰਨ ਪਹਿਲਾਂ ਹੀ ਆ ਚਲੋ ਜੀ ਨਾਲੇ ਕੰਮ ਹੋ ਜੂਗਾ
ਨਾਲੇ ਕਿਸੇ ਨਾ ਕਿਸੇ ਹੱਦ ਤੱਕ ਜਾ ਕੇ ਬੋਰ ਹੋ
ਜਾਂਦਾ ਮੈਂ ਉਹ ਵੀ ਬੋਲ ਰਿਹਾ ਉਹ ਵੀ ਬੋਲ ਰਿਹਾ ਜਦੋਂ ਜਦੋਂ ਅਸੀਂ ਸ਼ੂਟ ਵਗੈਰਾ ਕਰਦੇ ਹਾਂ ਜਾਂ ਫਿਰ ਊਂ ਵੀ ਸਾਨੂੰ ਘੁੰਮਦੇ ਨੂੰ ਲਾ ਲਓ ਵੀ ਦੋ ਤਿੰਨ ਦਿਨ ਹੋ ਗਏ ਫਿਰ ਸਾਨੂੰ ਨਾ ਇੱਕ ਦੂਜੀ ਸ਼ਕਲਾਂ ਪਸੰਦ ਆਉਣਾ ਹਟ ਜਾਂਦੀਆਂ ਨੇ ਅਸੀਂ ਕਹਿੰਦੇ ਫਿਰ ਛੁੱਟੀ ਇੱਕ ਦਿਨ ਛੁੱਟੀ
ਮਿਲਾ ਇੱਕ ਦੂਜੇ ਸ਼ਕਲਾਂ ਜ਼ਿਆਦਾ ਬੁਰੀਆਂ ਲੱਗਦੀਆਂ
ਅਤੇ ਇੱਕ ਇੱਕ ਫਾਇਦਾ ਹੋ ਗਿਆ
ਨੁਕਸਾਨ ਵੀ ਲੱਗ ਰਿਹਾ
ਨੁਕਸਾਨ ਵੀ ਲੱਗ ਰਿਹਾ
ਨੁਕਸਾਨ ਵੀ
ਹਾਂ ਅਤੇ ਇੱਕ ਹੋਰ ਨੁਕਸਾਨ ਮੈਨੂੰ ਲੱਗਦਾ ਜਦੋਂ ਤੁਸੀਂ ਇੱਕੋ ਬੰਦੇ ਨਾਲ ਇਕੱਠੇ ਰਹਿਣ ਲੱਗ ਜਾਂਦੇ ਹੋ ਨਾ ਅਸੀਂ ਕਿਸੇ ਨਵੇਂ ਬੰਦੇ ਨੂੰ ਮਿਲ ਹੀ ਨਹੀਂ ਪਾਏ
ਕਿਆ ਬਾਤ
ਤਾਂ ਇਹ ਵੀ ਤਾਂ ਹੋ ਸਕਦਾ ਕਿ ਮੈਂ ਦੇਖੋ ਕੋਈ ਮੇਰੇ ਤੋਂ ਵਧੀਆ ਹੋਊਗਾ ਇਹਨਾਂ ਤੋਂ ਵਧੀਆ ਵੀ ਹੋਊਗਾ ਠੀਕ ਹੈ ਅਤੇ ਆਪਾਂ ਐਕਸਪਲੋਰ ਨਹੀਂ ਕਰ ਪਾਉਂਦੇ ਜਦ ਤੁਸੀਂ ਇੱਕੋ ਗਰੁੱਪ 'ਚ ਰਹਿ ਜਾਂਦੇ ਹੋ ਅਤੇ ਮੈਨੂੰ ਲੱਗਦਾ ਅੱਜ ਦੀ ਡੇਟ 'ਚ ਮੈਨੂੰ ਲੱਗਦਾ ਕਿ ਐਕਸਪਲੋਰ ਕਰਨਾ ਬਹੁਤ ਇੰਪੋਰਟੈਂਟ ਹੈ ਤੁਹਾਡੇ ਆਪਣੇ ਗਰੋਥ ਲਈ
ਸੋਚ ਦਾ ਦਾਇਰਾ ਤੁਸੀਂ ਕਹਿਣਾ ਚਾਹੁੰਦੇ ਹੋ ਲਿਮਿਟਡ ਰਹਿ ਜਾਂਦਾ
ਰਹਿ ਜਾਂਦਾ ਇਹ ਨੁਕਸਾਨ ਹੈ ਇੱਕ ਬਾਕੀ ਕੋਈ ਨੁਕਸਾਨ ਨਹੀਂ ਕਿਉਂਕਿ ਤੁਹਾਡੀ ਜਦੋਂ ਬਣਦੀ ਵਧੀਆ ਹੈ ਤਾਂ ਤੁਸੀਂ ਖੁਸ਼ੀ 'ਚ ਵੀ ਇਕੱਠੇ ਹੋ ਤੁਸੀਂ ਦੁੱਖ 'ਚ ਵੀ ਇਕੱਠੇ ਹੋ ਤੁਸੀਂ ਇੰਜੋਏ ਵੀ ਇਕੱਠੇ ਕਰ ਰਹੇ ਹੋ ਨਾ ਉਹ ਚੱਲ ਰਹਿੰਦਾ
ਦੋਸਤ ਬਣਾਓ ਹਰ ਉਮਰ ਦਾ ਬੰਦਾ ਤੁਹਾਡਾ ਦੋਸਤ ਹੋਣਾ ਚਾਹੀਦਾ 20-21 ਵਾਲੇ ਵੀ 26-27 ਵਾਲੇ ਵੀ
33-34
ਹਾਂਜੀ ਮਤਲਬ ਦੋਸਤ ਹੋਣੇ ਚਾਹੀਦੇ
ਬਟ ਮੈਨੂੰ ਅੱਜ ਦੀ ਡੇਟ 'ਚ ਮੈਨੂੰ ਲੱਗਦਾ ਕਿ ਨਵੇਂ ਬੰਦੇ ਨੂੰ ਨਾ ਤੁਸੀਂ ਸਟ੍ਰੇਂਜਰਸ ਨੂੰ ਮਿਲਣਾ ਚਾਹੀਦਾ
ਕਿਉਂਕਿ
ਸਾਡੇ ਕਰੀਅਰ ਕਰਕੇ ਵੀ ਥੋੜ੍ਹਾ ਜਿਹਾ ਰਿਸਟ੍ਰਿਕਸ਼ਨ ਆ ਜਾਂਦੀ ਹੈ ਮੈਨੂੰ ਲੱਗਦਾ ਕਿ ਤੁਹਾਨੂੰ ਨਵੇਂ ਬੰਦਿਆਂ 'ਚ ਨਾ ਵਿੱਚ
ਨਵੇਂ ਬੰਦਿਆਂ ਨੂੰ ਵੀ ਮਿਲਣਾ ਚਾਹੀਦਾ
ਉਹ ਤੋਂ ਕੰਮ 'ਤੇ ਵੀ ਆਪਣੇ ਦੇ ਬਹੁਤ ਫਾਇਦਾ ਹੋਊਗਾ ਉਸ ਚੀਜ਼ ਦਾ
ਬਿਲਕੁਲ
ਬਿਲਕੁਲ ਬਿਲਕੁਲ
ਨੈਕਸਟ
ਅੱਛਾ
ਮੈਂ ਸੁਣ ਰਹੀ
ਸੁੱਖ
ਫਿਰ ਫਿਰ
ਹਾਂ ਹਾਂ ਸੁੱਖ ਹੈ ਕੋਈ ਗੁਰੂ ਦਾ ਸਵਾਲ ਹੀ ਨਹੀਂ ਹੈਗਾ 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 ਦ ਲੈਂਡਰ ਦਾ ਨਾਮ ਕਿਵੇਂ ਵਿਚਾਰ 'ਚ ਆਇਆ ਅਤੇ ਉਦੋਂ ਕਿਹੜੇ ਕਿਹੜੇ ਨਾਮ ਆਪਾਂ ਸ਼ਾਰਟ ਲਿਸਟ ਕੀਤੇ ਸੀਗੇ ਜਦੋਂ ਆਪਾਂ ਆਪਣੇ ਗਰੁੱਪ ਦਾ ਨਾਮ ਰੱਖਿਆ ਜੀ
ਆਪਾਂ ਕੋਈ ਸ਼ਾਰਟ ਲਿਸਟ ਨਹੀਂ ਕੀਤਾ ਸੀ ਮੈਨੂੰ ਲੱਗਦਾ ਜਿੱਦਾਂ ਮੈਨੂੰ ਯਾਦ ਹੈ
ਆਪਾਂ ਨਹੀਂ ਨਹੀਂ ਸਿੱਧਾ ਹੀ ਆਇਆ ਸੀ
ਆਪਾਂ ਉਦੋਂ ਕੀਤਾ ਸੀ ਜਦੋਂ ਇਹ ਨਹੀਂ ਸੀਗਾ
ਗੁਰੀ ਸਾਡੇ ਗਰੁੱਪ 'ਚ ਨਹੀਂ ਹੁੰਦਾ ਸੀਗਾ ਸਰਪੰਚ ਹੁੰਦਾ ਸੀਗਾ ਉਹਨਾਂ ਦੇ ਤਿੰਨਾਂ ਨੇ ਪਹਿਲਾਂ ਗਾਣੇ ਵੀ ਬਣਾਏ ਸੀਗੇ ਤੇ ਨੁਕਸਾਨ ਹੀ ਬੜਾ ਕਰਾਇਆ ਸੀ ਉਦੋਂ ਅਸੀਂ ਬਹੁਤ ਨਾਮ ਰੱਖੇ ਸੀਗੇ ਚੀਜ਼ਾਂ ਦੇ ਹਨਾ
ਡੀਜੀਪੀ
ਡੀਐਸਪੀ
ਡੀਜੀਪੀ
ਡੈਵੀ
ਡੀਐਸਪੀ
ਡੀਐਸਪੀ
ਡੈਵੀ ਸੁਖ ਪ੍ਰਤੀਕ
ਪ੍ਰਤੀਕ
ਤੇ ਬਟ ਫਿਰ ਉਸ ਤੋਂ ਬਾਅਦ ਜਦੋਂ ਦਲੈਂਡਰ ਦੀ ਵਾਰੀ ਆਈ ਸੀਗੀ ਉਦੋਂ ਇਹ ਦੱਸਣਾ ਕਿੱਥੋਂ ਆ ਸਾਡਾ ਕੋਈ ਯਾਰ ਦੋਸਤ ਹੈ ਉਹਦੇ ਫਾਦਰ ਸਾਹਿਬ ਨੇ ਜੋ ਉਹਨਾਂ ਨੂੰ ਕਹਿੰਦੇ ਹੁੰਦੇ ਸੀਗੇ ਥਮੇ ਵਿਗੜੇ ਵੇ ਲੰਡਰ ਠੀਕ ਹੈ ਅਤੇ ਉਹ ਸਾਡੇ ਇਹ ਇਹਦਾ ਯਾਰ ਦੋਸਤ ਸੀ ਬੇਸਿਕਲੀ ਉਹ ਅਤੇ ਇਹ ਉਸ ਵਰਡ ਨੂੰ ਸਾਡੇ ਗਰੁੱਪ 'ਚ ਲੈ ਕੇ ਆਇਆ ਭੰਗੜੇ ਵਾਲੇ 'ਚ
ਅਤੇ
ਅਸੀਂ ਬੋਲਣਾ ਸ਼ੁਰੂ ਕਰਤਾ ਵਿਗੜੇ ਵੇ ਲੈਂਡਰ ਨੇ ਠੀਕ ਹੈ ਅਤੇ ਲੰਡਰ ਹੈ ਵੈਸੇ ਕਿਉਂਕਿ ਸਾਡੇ ਕੋਲ ਗਾਣਾ ਵੀ ਸੀ ਲੰਡਰ ਵੀ ਅਸੀਂ ਦ ਲੈਂਡਰਸ ਕਰਕੇ ਪ੍ਰਨਾਊਂਸ ਕਰਾਂਗੇ ਉਹਨੂੰ ਗਾਣਾ ਸਾਡਾ ਲੰਡਰ ਹੈ ਏਦਾਂ ਕਰਦੇ
ਉਹਨਾਂ
ਨੂੰ ਵੀ ਪਸੰਦ ਆ ਗਿਆ ਸਾਨੂੰ ਵੀ ਪਸੰਦ ਆ ਗਿਆ ਏਦਾਂ ਨਾਮ ਰੱਖਿਆ
ਹਾਂਜੀ ਤੇ ਲੋਕਾਂ ਨੇ ਇੰਨਾ ਪਿਆਰ ਦਿੱਤਾ ਵੀ ਸਾਨੂੰ ਦ ਲੈਂਡਰਸ ਕਹਿ ਕੇ ਹੀ
ਬੁਲਾਉਂਦੇ ਅੱਜ ਦੇ ਵਿੱਚ ਦ ਲੈਂਡਰਸ ਕਹਿੰਦੇ ਨੇ ਪਹਿਲਾਂ ਆਪਣਾ ਲੰਡਰ ਬਹੁਤ ਕਿਹਾ ਉਹਨਾਂ ਨੇ ਅੱਜ ਵੀ ਕਹਿੰਦੇ ਕੁਝ ਨਹੀਂ
ਕੀ ਗੱਲ ਹੈ ਤੁਸੀਂ ਦੋਵਾਂ ਨੇ ਆਪਣੀ ਕਲਾਕਾਰੀ ਜਾਂ ਪ੍ਰੋਫੈਸ਼ਨ ਤੋਂ ਆਈ ਪਹਿਲੀ ਕਮਾਈ ਨਾਲ ਆਪਣੇ ਆਪ ਲਈ ਕੀ ਲਿੱਤਾ ਸੀ ਗਿਫਟ ਮਤਲਬ ਆਪਣੇ ਆਪ ਨੂੰ ਕੀ ਗਿਫਟ ਕੀਤਾ ਸੀ
ਪਹਿਲੀ ਤਾਂ ਯਾਦ ਹੀ ਨਹੀਂ ਆਉਣੀ
ਤੁਹਾਨੂੰ ਤਾਂ ਯਾਦ ਹੈ ਬਈ
ਕਿਆ
ਉਹ ਗਾਣਾ ਨਹੀਂ ਵਿੱਚ ਅਸੀਂ ਗੰਦਾ ਜਿਹਾ ਐਗਰੀਮੈਂਟ ਬਣਾਇਆ
ਅੱਛਾ ਹਾਂ
ਇਹ ਬੰਦੇ ਨੇ ਲਿਰਿਕਸ ਵਿੱਚ
ਮੈਂ ਆਪਣਾ ਸੋਚ ਰਿਹਾ ਸੀਗਾ
ਮੈਂ ਦੱਸਦਾ ਇਹ ਬੰਦੇ ਨੇ ਲਿਰਿਕਸ ਵਿੱਚ ਮੈਂ ਗਵਾਹ ਉਸ ਚੀਜ਼ ਦਾ ਬਹੁਤ ਪੁਰਾਣੀ ਗੱਲ ਕਹਿੰਦਾ ਭਾਜੀ ਆ ਜਾਓ ਆਪਾਂ ਐਗਰੀਮੈਂਟ ਕਰ
ਲੈਣੇ
ਇਹਨੇ ਕਾਗਜ਼ ਫੜਿਆ ਚਿੱਟਾ ਇਹਨੇ ਲਿਖਿਆ ਇਸ ਗਾਣੇ ਦੇ ਪੰਜਾਬੀ 'ਚ ਇੰਨੇ ਐਡਵਾਂਸ ਆ ਚੁੱਕੇ ਆਪਣੇ ਸਾਈਨ ਕਰਕੇ ਉਹਨੂੰ ਮੈਂ ਕਿੱਡਾ ਪਾਗਲ ਬਣਾ ਰਿਹਾ ਉਸ
ਮੈਂ ਪ੍ਰੋਫੈਸ਼ਨਲ ਪੁੱਛਿਆ ਸੀ ਇੱਕ ਪ੍ਰੋਫੈਸ਼ਨਲ ਗੱਲ ਨਾ
ਪਹਿਲੀ ਕਮਾਈ ਪ੍ਰੋਫੈਸ਼ਨਲ ਇਧਰ ਹੋ ਗਿਆ ਆਪਾਂ ਨੂੰ
ਵੀ ਆ ਕਿਹੜਾ ਕੰਮ ਕਰਦੇ ਆ ਕੋਈ ਪ੍ਰੋਫੈਸ਼ਨਲ ਨਹੀਂ ਹੋਇਆ ਨਾ
ਹਾਂ
ਬਟ ਉਹਨਾਂ ਪੈਸਿਆਂ ਦਾ ਕੀ ਕੀਤਾ ਸਵਾਲ ਇਹ ਸੀਗਾ
ਸਵਾਲ ਮੈਨੂੰ ਵੀ
ਤੁਸੀਂ ਤਾਂ ਇਹ ਪਹਿਲੀ ਕਮਾਈ ਨਹੀਂ
ਯਾਦ ਆ ਗਈ ਸੀਗੀ
ਹੁਣ ਤੁਹਾਨੂੰ ਕਮਾਈ ਯਾਦ ਆ ਗਈ ਨਾ
ਉਹਨੂੰ ਯਾਦ ਆ ਗਈ
ਉਹਨਾਂ ਤੋਂ ਦੱਸੋ
ਹਾਂ ਪਹਿਲਾਂ ਯਾਦ ਆ
ਪਹਿਲਾਂ ਮੈਨੂੰ ਐਗਰੀਮੈਂਟ ਤੋਂ ਇੱਕ ਗੱਲ ਯਾਦ ਆ ਗਈ ਇਹ ਨਹੀਂ ਸੀਗਾ ਯਾਰ ਆਪਾਂ ਦੋਨੋਂ ਹੀ ਸੀਗੇ
ਠੀਕ ਕੀ ਕਰਦੇ ਰਹੇ ਮੇਰੇ
ਆਪਣਾ ਜੇਲ੍ਹ ਫੇਲ ਗਾਣਾ ਸੀਗਾ ਨਾ ਮਤਲਬ ਕਿਸੇ ਸਿੰਗਰ ਦਾ ਫੋਨ ਆਇਆ ਵੀ ਮੈਂ ਕਰਨਾ ਜੇਲ੍ਹ ਫੇਲ ਹੈ ਨਾ ਅਸੀਂ ਕਿਹਾ ਵੀ ਨਹੀਂ ਅਸੀਂ ਕਰਨਾ ਅਸੀਂ ਦੋਨੋਂ ਇਕੱਠੇ ਬੈਠੇ ਆ, ਕਹਿੰਦਾ ਕਹਿੰਦਾ ਭਾਈ ਸਾਡੇ ਕੋਲ ਸਾਰੇ ਕਾਪੀਰਾਈਟ ਨੇ, ਕਹਿੰਦਾ ਆਹ ਕਮਰਾ ਕਰਿਓ, ਜੇ ਨਹੀਂ ਦੇਣਾ ਤਾਂ ਨਹੀਂ ਦੇਣਾ, ਠੀਕ ਹੈ, ਫੋਨ ਕੱਟ ਕੇ ਨਾ, ਕਹਿੰਦਾ ਕੋਈ ਪਤਾ ਕਰ ਫਟਾਫਟ ਕਾਪੀਰਾਈਟ ਕਿਵੇਂ ਹੋਣਾ,
ਵੱਧ ਕਮਾਉਣ ਲੱਗੇ ਸੀਗੇ, ਫਿਰ ਮੈਂ ਘਰੇ ਫਰਿੱਜ ਲਿੱਤਾ ਸੀ,
ਕਿਆ ਬਾਤ ਹੈ ਜੀ,
ਆਪਣੀ ਕਮਾਈ ਤੋਂ,
ਥੋੜਾ ਠੰਡਾ ਵੀ ਰਿਹਾ ਕਰ, ਇੰਨਾ ਗੁੱਸਾ ਕਰ ਫਿਰ ਲਿੱਤੀ,
ਹੋ ਗਿਆ ਗੁਰੂ ਜੀ,
ਹਾਂਜੀ
ਜੀ ਗੁਰੂ ਜੀ ਗੁਰਕਿਰਤ ਸਿੰਘ ਕੰਘੀ, ਤੈਨੂੰ ਜੇ ਕਿਸੇ ਨੇ ਇੰਪ੍ਰੈਸ ਕਰਨਾ ਹੋਵੇ ਉਹਦੇ ਲਈ ਦੋ ਟਿਪਸ ਜ਼ਰੂਰ ਕਿਸੇ ਕੁੜੀ ਨੂੰ,
ਕੁੜੀ
ਹਾਂ ਕੁੜੀ ਲਿਖ
ਕੇ ਆਸ ਪਵੇ ਇਹ ਇੰਪ੍ਰੈਸ ਹੈ,
ਦੋ ਇੱਕ ਹੋ ਗਿਆ ਦੋ ਵਾਰ, ਪਰ ਮੈਂ ਸਵਾਲ ਵੀ
ਉਹਨੂੰ, ਇਹ ਤਾਂ ਫਿਰ ਮਰਨ ਮਰਾਰ ਵਾਲੀ ਗੱਲ, ਇਹ ਤਾਂ ਮਰਨ ਮਰਾਰ ਵਾਲੀ ਗੱਲ,
ਦੋ ਟਿਪਸ ਦਿਓ ਜੀ ਕਿਸੇ ਨੂੰ ਜੇ ਕੋਈ ਇੰਪ੍ਰੈਸ ਕਰਨਾ ਚਾਹੁੰਦਾ ਤੁਹਾਨੂੰ, ਇੰਨਾ ਸੋਚ ਲਓ ਮੈਂ ਅਗਲਾ ਸਵਾਲ ਪੁੱਛ ਕੇ,
ਕੋਈ ਇੱਦਾਂ ਐਸਾ ਟਿਪਸ ਕੀ, ਦੇਖੋ ਜੀ ਜਿਹੜੀ ਚੀਜ਼ ਤੁਹਾਨੂੰ ਪਸੰਦ ਆਉਣੀ ਹੈ ਨਾ ਉਹ ਸੋਚ ਸਮਝ ਕੇ ਨਹੀਂ ਆਉਣੀ,
ਕੁਛ ਤਾਂ ਹੋਵੇ ਵੀ, ਕਿਉਂਕਿ ਵੀ ਮੈਨੂੰ ਕੁੜੀ ਦੀਆਂ ਅੱਖਾਂ ਬਹੁਤ ਸੋਹਣੀਆਂ
ਲੱਗਦੀਆਂ, ਅੱਖਾਂ ਤਾਂ
ਹੋਣੀਆਂ ਚਾਹੀਦੀਆਂ, ਇਹਨੂੰ ਕੁਛ ਤਾਂ ਹੋਵੇ, ਨਹੀਂ ਕੁਛ ਹੈਗਾ ਕੀ ਕਰੇ,
ਨਹੀਂ ਗਲਤ ਗੱਲ ਨਹੀਂ,
ਕੁੜੀ ਦੀਆਂ ਅੱਖਾਂ ਸੋਹਣੀਆਂ, ਸਮਾਈਲ ਵਧੀਆ ਹੋਣੀ ਚਾਹੀਦੀ ਕੁੜੀ ਦੀ, ਬਸ ਆਹੀ ਦੋ, ਨੇਚਰ ਨੂਚਰ ਦਾ ਫਿਰ ਗੱਲਾਂ ਬਾਤਾਂ ਕਰਕੇ ਪਤਾ ਲੱਗਦਾ ਹੁੰਦਾ, ਦੇਖੋ ਮੈਨੂੰ ਤਾਂ ਚੰਗਾ ਹੀ ਪਤਾ ਲੱਗਿਆ,
ਲੋਕਾਂ ਦੀ ਕਿਹੜੀ ਗੱਲ ਸੁੱਖ ਨੂੰ ਗੁੱਸਾ ਦਵਾ ਦਿੰਦੀ ਹੈ ਤੇ ਕਿਹੜੀ ਗੱਲ ਗੁੰਮਸੁੰਮ ਕਰ ਦਿੰਦੀ ਹੈ,
ਮੈਂ ਨਾ ਬਹੁਤ ਪੇਜ ਫੋਲੋ ਕੀਤੇ ਇੰਸਟਾਗ੍ਰਾਮ ਦੇ ਉੱਤੇ ਜਿਹੜੇ ਕਿ ਦੁਨੀਆਂ ਚ ਜੋ ਹੋ ਰਿਹਾ ਨਾ ਉਹ ਦਿਖਾਉਂਦੇ ਨੇ, ਮੇਰੇ ਸਾਹਮਣੇ ਆ ਜਾਂਦਾ, ਦੁਨੀਆਂ ਚ ਇੰਨਾ ਕੁ ਗਾਹ ਪੈ ਚੁੱਕਿਆ ਨਾ ਇਹਦੀ ਰੇਟ 'ਚ, ਤੁਸੀਂ ਕਹੋਗੇ ਵੀ ਆਪਾਂ ਆਰਾਮ ਨਾਲ ਬੈਠੇ, ਨਹੀਂ ਬਹੁਤ ਕੁਛ ਚੱਲ ਰਿਹਾ ਦੁਨੀਆਂ 'ਚ, ਬਹੁਤ ਜਗ੍ਹਾ 'ਤੇ ਅੱਗਾਂ ਲੱਗੀਆਂ ਹੋਈਆਂ ਨੇ, ਬਹੁਤ ਜਗ੍ਹਾ 'ਤੇ ਲੜਾਈਆਂ ਹੋ ਰਹੀਆਂ ਨੇ, ਮੈਨੂੰ ਇਹ ਵੀ ਹੁਣ ਨਿਬੜਨ ਵਾਲਾ ਕੰਮ ਪਤਾ,
ਅੱਛਾ
ਮਤਲਬ ਨਿਬੜਨ ਵਾਲਾ ਕੰਮ ਮੀਨਸ ਥੋੜ੍ਹਾ ਹੀ ਟਾਈਮ ਹੈ ਦੁਨੀਆਂ ਦਾ ਬੇਸਿਕਲੀ, ਤਾਂ ਉਹ ਚੀਜ਼ ਸੋਚ ਕੇ ਨਾ ਗੁੱਸਾ ਚੜਦਾ ਵੀ ਯਾਰ ਕਿਉਂ ਕਰ ਰਹੇ ਹੋ ਤੁਸੀਂ ਅਜੇ ਕੁਛ, ਵੀ ਤੁਸੀਂ ਆਰਾਮ ਨਾਲ ਚੁੱਪ ਕਰਕੇ ਬਹਿ ਸਕਦੇ ਹੋ, ਵਿਚਰ ਸਕਦੇ ਹੋ ਬੇਸਿਕਲੀ, ਬਹੁਤ
ਨਹੀਂ ਕੋਈ ਗੱਲ ਨਹੀਂ,
ਅਜੀਬ ਜੀ ਗੱਲ ਸੀਗੀ, ਬਟ ਜੋ ਸਵਾਲ ਪੁੱਛਿਆ ਗਿਆ ਮੈਂ ਦੱਸੂੰਗਾ ਨਾ, ਤਾਂ ਕਰਕੇ ਮੈਨੂੰ ਉਹਨਾਂ 'ਤੇ ਗੁੱਸਾ ਚੜਦਾ ਅੱਜ ਦੀ ਰੇਟ 'ਚ, ਹੋਰ ਮੈਨੂੰ ਗੁੱਸਾ, ਮੈਂ ਬਹੁਤ ਕੰਟਰੋਲ,
ਅਤੇ ਉਹ
ਗੁੰਮਸੁੰਮ
ਗੁੰਮਸੁੰਮ
ਗੁੰਮਸੁੰਮ ਮੈਨੂੰ ਕਰਦੇ ਆ ਗਾਣੇ,
ਓਕੇ
ਵਧੀਆ ਗਾਣੇ ਅੱਜ ਦੀ ਰੇਟ
'ਚ, ਅੱਛਾ ਅੱਛਾ,
ਜਿਹੜੇ ਵਧੀਆ ਗਾਣੇ ਕੋਈ ਕਿਸੇ ਦਾ ਵੀ ਹੋਵੇ, ਸਾਡਾ ਹੋਵੇ, ਕਿਸੇ ਨਵੇਂ ਸਿੰਗਰ ਦਾ ਹੋਵੇ, ਪੁਰਾਣੇ ਦਾ ਹੋਵੇ, ਮੈਂ ਗਾਣਾ ਸੁਣ ਕੇ ਰਾਤ ਨੂੰ ਕੀ ਕਰ ਰਿਹਾ ਅੱਜ ਰੇਟ 'ਚ, ਮੈਂ ਨਾ ਉਰੇ ਫੋਨ ਰੱਖ ਲੈਂਦਾ ਪੈਣ ਲੱਗੇ, ਹੈ ਏਅਰਪੋਰਟ ਹੈਡਫੋਨ ਨਹੀਂ ਲਾਉਂਦਾ, ਉਰੇ ਫੋਨ ਰੱਖ ਕੇ ਦੇਖਿਓ, ਤੁਸੀਂ ਵੀ ਰੱਖ ਕੇ ਦੇਖਿਓ,
ਉਰੇ ਫੋਨ ਰੱਖ ਕੇ, ਹੈ ਨਾ,
ਅਤੇ ਜਦੋਂ ਤੁਸੀਂ ਪਾਓਗੇ ਨਾ ਰੱਖ ਕੇ, ਉਹ ਐਂ ਲੱਗਦਾ ਫੀਲ ਆਉਂਦਾ ਵੀ ਥੀਏਟਰ 'ਚ ਬੈਠੇ ਹੋ, ਓਏ ਹੋਏ ਹੋਏ, ਉਦੋਂ ਗੁੰਮਸੁੰਮ ਹੁੰਦਾ ਮੈਂ,
ਗੁੰਮਸੁੰਮ ਗਾਣੇ ਸੁਣ ਕੇ ਮਤਲਬ ਤੁਸੀਂ ਅੱਜ ਕੱਲ੍ਹ
ਗੁੰਮਸੁੰਮ ਹੋ ਰਹੇ
ਹੋ, ਓਕੇ ਚਲੋ ਸਵਾਲ ਕੁਝ ਹੋਰ ਸੀ,
ਠੀਕ ਹੈ, ਚਲੋ ਜੇ ਹੁਣ ਤੁਸੀਂ ਗੰਦ ਪਾਈ ਦਿੱਤਾ ਤੇ ਹੁਣ ਕੀ ਕਰੀ ਹੋਣੀ
ਦਿੱਤਾ, ਪਹਿਲਾਂ ਮੈਨੂੰ ਗੁੰਮਸੁੰਮੇ ਦਾ ਸਹੀ ਜਵਾਬ ਨਹੀਂ ਦਿੱਤਾ ਤੇ ਹੁਣ
ਬਾਅਦ ਚ ਤਾਂ ਗੁੰਮਸੁੰਮ ਦਾ,
ਮਤਲਬ
ਅਗਲਾ ਕੁਐਸਚਨ,
ਅਗਲਾ ਕੁਐਸਚਨ ਹੈ ਜੀ, ਡਨ ਹੈ ਜੀ,
ਬਹੁਤ ਵਧੀਆ
ਲੱਗਿਆ,
ਵੈਰੀ ਗੁੱਡ ਜੀ,
ਤੁਸੀਂ ਤਾਂ ਇੱਕ ਦੂਜੇ ਨੂੰ ਸਵਾਲ ਪੁੱਛ ਲਏ, ਹੁਣ ਵਾਰੀ ਹੈ ਸੁਰੀਲੀ ਦੇ ਸਵਾਲਾਂ ਦੀ, ਫੇਰ ਕਰੀਏ ਸ਼ੁਰੂ,
ਕਰੋ ਜੀ
ਕਰੋ,
ਸੁਖ ਤੁਹਾਨੂੰ ਦਿੰਨੀ ਆ ਮੈਂ ਇੱਕ ਸਿਚੁਏਸ਼ਨ,
ਹਾਂ ਜੀ,
ਤੁਸੀਂ ਡੈਵੀ ਤੇ ਗੁਰੀ ਦੇ ਵਿਆਹ ਲਈ ਕੁੜੀਆਂ ਨੂੰ ਅਪੀਲ ਕਰਨੀ ਹੈ ਕਿ ਡੈਵੀ ਐਂਡ ਗੁਰੀ ਆਰ ਰੈਡੀ ਟੂ ਮੈਰੀ, ਉਹਨਾਂ ਦੇ ਚੰਗੀਆਂ ਮਾੜੀਆਂ ਗੱਲਾਂ ਨੂੰ ਨਜ਼ਰ 'ਚ ਰੱਖਦੇ ਹੋਏ ਇਹ ਸਵਾਲ ਦਾ ਜਵਾਬ ਦਿਓ,
ਦੋਨਾਂ ਨੂੰ ਅੱਡ ਅੱਡ ਦੇਣਾ ਪੈਣਾ ਕਿਉਂਕਿ ਦੋਨਾਂ ਦੇ ਅੱਡ ਅੱਡ ਸੁਭਾਅ ਨੇ, ਇਹਦਾ ਵਿਆਹ ਹੈਗਾ,
ਇਹਦਾ ਵਿਆਹ ਹੈਗਾ ਜੀ, ਇਹਦਾ ਮੈਂ ਦੱਸ ਦਿੰਦਾ ਕੈਸਾ ਲੱਗਾ ਮੇਰਾ ਮਜ਼ਾ,
ਨਹੀਂ ਨਹੀਂ ਮਤਲਬ ਕਿ ਇਹਦੇ ਲਈ ਇਹ ਹੈ ਕਿ ਹਰ ਸਿਚੁਏਸ਼ਨ ਨੂੰ ਨਾ ਮੈਂ ਵਧੀਆ ਦੱਸ ਰਿਹਾ ਪਹਿਲਾਂ, ਹਰ ਸਿਚੁਏਸ਼ਨ ਨੂੰ ਪ੍ਰੋਪਰ ਕੈਲਕੂਲੇਟ ਕਰਕੇ ਫਿਰ ਐਕਸ਼ਨ ਲੈਂਦਾ, ਦੈਟ ਮੀਨਸ ਕਿਸੇ ਵੀ ਸਿਚੁਏਸ਼ਨ ਲਾ ਲਓ ਕੁੜੀਓ, ਅਤੇ ਕੋਈ ਐਂ ਨਹੀਂ ਵੀ ਕੋਈ ਸਟੈਪ ਚੱਕ ਲੂਗਾ, ਸੋਚ ਸਮਝ ਕੇ ਗੱਲ ਕਰੂਗਾ ਜਾਂ ਅੱਗੇ ਕੰਮ ਕਰੂਗਾ, ਮਾੜਾ ਇਹਦੇ 'ਚ ਬਹੁਤ ਦੱਸਣਾ ਪਊਗਾ, ਹੁਣ ਦੋ ਤਿੰਨ ਘੰਟੇ ਲੱਗ ਜਾਣੇ ਤਾਂ ਮਾੜਾ ਆਪਾਂ ਛੱਡ ਦਿੰਦੇ ਹਾਂ, ਠੀਕ ਹੈ,
ਇੱਧਰ ਹੀ ਮਾੜਾ,
ਇੱਧਰ ਤਾਂ ਬਸ ਐਂ ਵੀ ਉਹ ਲਾਸਟ ਪੀਸ ਨਹੀਂ ਪਿਆ ਚੱਕ,
ਓ ਹੈਲੋ ਮੇਰੇ ਵਾਸ ਲੈ
ਲੈ, ਚੱਲ ਮੈਂ ਕੋਸ਼ਿਸ਼ ਕਰਦਾ ਤੇਰਾ ਕੁਛ ਵਧੀਆ ਦੱਸਣ ਨੂੰ, ਇਹਦਾ ਵਧੀਆ ਵੀ ਹਾਂ ਕੁੜੀ ਕਦੇ ਰੋਊਗੀ ਨਹੀਂ ਜੇ ਬੰਦਾ ਤੁਸੀਂ ਵਿਆਹ ਲਿਆ, ਮਤਲਬ ਕਿ ਇੰਨਾ ਆਰ ਯੂ ਕਮੇਡੀ ਨਹੀਂ ਹੈ ਇਹ ਕਿ ਇਹ ਹਸਾਉਂਦਾ ਰਹਿੰਦਾ, ਇਹਨੂੰ ਪੰਚ ਬੜੇ ਫੁਰਦੇ ਨੇ, ਬਟ ਹਾਂ ਕਿੰਨਾ ਕੁ ਹੱਸੀ ਜਾਵੇ ਬੰਦਾ ਤੇ ਵਧੀਆ ਤੇ ਚਾਹੀਦਾ ਕਿ ਕੁਆਲਿਟੀ ਵਾਈਜ਼ ਇੱਕ ਤਾਂ ਬੰਦਾ ਦਿਲ ਦਾ ਚੰਗਾ ਹੈ, ਸਾਫ਼ ਹੈ ਅਤੇ ਇਮੋਸ਼ਨਲ ਬਹੁਤ ਹੈ, ਹਸਾਉਂਦਾ ਬਹੁਤ ਹੈ, ਇਹ ਅੱਜ ਖਾਸੀਅਤ ਹੈ। ਮਾੜੇ ਤਾਂ ਦੇਖੋ ਸਾਰਿਆਂ 'ਚ ਨਾ ਇਹ ਸੇਮ ਜਿਹੇ ਮਾੜੇ ਹੁੰਦੇ ਨੇ, ਮੁੰਡੇ ਅਤੇ ਕੁੜੀਆਂ ਸੇਮ ਜਿਹੇ ਮਾੜੇ ਹੁੰਦੀਆਂ ਨੇ, ਮਾੜੇ ਹੁੰਦੇ ਨੇ ਅਤੇ ਸੇਮ ਜੀ ਨਹੀਂ ਚੰਗੇ ਅੱਡ ਅੱਡ ਹੁੰਦੇ, ਮਾੜੇ ਸੇਮ ਹੁੰਦੇ ਨੇ। ਇਹਨਾਂ ਦਾ ਤੁਹਾਨੂੰ ਦੱਸਤਾ ਸਾਰਾ ਕੁਛ, ਡਨ ਹੈ,
ਧੰਨਵਾਦ,
ਵਿਆਹ ਲਓ।
ਦ ਲੈਂਡਰਸ, ਜੇ ਤੁਸੀਂ ਕਿਸੇ ਆਰਟਿਸਟ ਨਾਲ ਕੋਲੈਬ ਕਰਨਾ ਚਾਹੋ ਤਾਂ ਉਹ ਆਰਟਿਸਟ ਕੌਣ ਹੋਏਗਾ ਅਤੇ ਕਿਉਂ?
ਓਫੋ,
ਇਹ ਅੱਡ ਅੱਡ ਜਵਾਬ ਹੋਊਗਾ ਮੈਨੂੰ ਪਤਾ ਸੀ, ਤਾਂ ਪਹਿਲਾਂ ਡੈਵੀ ਬੋਲੇਗਾ।
ਇਹਦਾ ਜਵਾਬ ਹੈਗਾ ਜੀ, ਥੋੜ੍ਹੇ ਟਾਈਮ ਪਹਿਲਾਂ, ਥੋੜ੍ਹੇ ਕੁ ਟਾਈਮ ਪਹਿਲਾਂ ਤੁਸੀਂ ਕਹਿ ਸਕਦੇ ਹੋ ਵੀ 6-7 ਮਹੀਨੇ ਜਾਂ ਸਾਲ ਪਹਿਲਾਂ ਬਹੁਤ ਬਹੁਤ ਬੰਦੇ ਸੀ ਜਿਹਨਾਂ ਨਾਲ ਮੈਂ ਚਾਹੁੰਦਾ ਸੀਗਾ ਕਿ ਕਲੈਬ ਕਰਾਂ, ਠੀਕ ਆ, ਪਰ ਮੈਥੋਂ ਕੁਛ ਸੱਚ ਨਾ ਨਿਕਲ ਜੇ, ਮੈਂ ਥੋੜ੍ਹਾ ਜਿਹਾ ਸੋਚ ਰਿਹਾ
ਹਾਂ, ਪਤਾ ਲੱਗਦਾ ਰਹੇਗਾ ਬੰਦਿਆਂ ਦਾ।
ਹਾਂ, ਅਤੇ ਚਾਹੁੰਦਾ ਸੀਗਾ ਬਹੁਤ ਜਣਿਆਂ ਨਾਲ ਕਲੈਬ ਕਰਨਾ, ਬਟ ਜਿੱਦਾਂ ਜਿੱਦਾਂ ਜ਼ਿਆਦਾ ਵਿੱਚ ਵੜਦੇ ਰਹੇ ਨਾ ਇੰਡਸਟਰੀ ਦੇ, ਅਤੇ ਪਤਾ ਲੱਗਦਾ ਰਿਹਾ ਵੀ ਕੌਣ ਕਿੱਦਾਂ ਦਾ, ਕਿੱਦਾਂ ਦਾ, ਕਿੱਦਾਂ ਦਾ, ਕਿੱਦਾਂ ਦਾ, ਤਾਂ ਐਟ ਪ੍ਰੈਜੈਂਟ ਕਿਸੇ ਨਾਲ ਕਲੈਬ ਨਹੀਂ ਕਰਨਾ ਚਾਹੁੰਦਾ।
ਇਹ ਬਹੁਤ ਅੱਛੀ ਗੱਲ ਲੱਗੀ,
ਸੇਮ ਹੀ ਹੈ, ਮਤਲਬ ਕਦੇ ਕੋਈ
ਕਿਉਂਕਿ
ਆਇਆ ਹੀ ਨਹੀਂ,
ਐਟ ਦੀ ਐਂਡ ਸਾਰੇ
ਸਮਝ ਆ ਗਿਆ ਕਿ ਯਾਰ ਉਹ ਬੰਦੇ ਦਿਲੋਂ ਕੁਛ ਹੋਰ ਨੇ, ਠੀਕ ਹੈ, ਜਿਹਨਾਂ ਦੀ ਬੇਸਿਕਲੀ ਗੱਲ ਕਰ ਰਹੇ ਸੀ। ਤਾਂ ਫਿਰ ਅਸੀਂ ਨਾ ਇੱਕ ਤੱਤ ਕੱਢਿਆ ਐਂਡ ਦੇ ਵਿੱਚ ਕਿ ਯਾਰ ਸਾਰੇ ਨਾ ਆਪਦੇ ਮਤਲਬ ਲਈ ਬੈਠੇ ਨੇ, ਠੀਕ ਹੈ,
ਬਿਜ਼ਨਸ ਕਰ ਰਹੇ ਸਾਰੇ,
ਬਟ ਕੁਛ ਹੈਗੇ 2-4 ਸਾਡੇ ਖਾਸ ਜਿਹਨਾਂ ਨਾਲ ਅਸੀਂ ਕਲੈਬਰੇਸ਼ਨ ਕਰਨੀ ਚਾਹਾਂਗੇ, ਜਿਹਨਾਂ ਮੈਂ ਇੱਕ ਨਾਮ ਲੈ ਦਿੰਦਾ, ਖਾਨ ਸਾਹਿਬ ਵੀਰਾ, ਠੀਕ ਹੈ, ਉਹਨਾਂ ਅਸੀਂ ਜ਼ਰੂਰ ਕਰਨਾ ਚਾਹਾਂਗੇ ਕਲੈਬ, ਛੇਤੀ ਕਰਾਂਗੇ ਵੀ, ਉਹ ਆਪਣਾ ਖਾਸ ਭਰਾ ਹੀ ਕਹਿ ਲਓ,
ਬਿਲਕੁਲ,
ਠੀਕ ਹੈ, ਅਤੇ ਬਾਕੀ ਮੈਂ ਕਿਸੇ ਦਾ ਨਾਮ ਨਹੀਂ ਲਊਂਗਾ ਕਿਉਂਕਿ ਉਹ ਨਾ ਹੀ ਸਾਡਾ ਕੋਈ ਪਲੈਨ ਹੈ, ਅਤੇ ਜਿਹੜੇ ਸੀਗੇ ਪਲੈਨ ਆ ਉਹ ਅਸੀਂ ਡਰੋਪ ਕਰਤੇ ਨੇ ਕਿਉਂਕਿ ਆਹ ਚੀਜ਼ਾਂ ਕਰਕੇ। ਹਾਂ, ਕੋਈ ਹੋਰ ਵਧੀਆ ਆਰਟਿਸਟ ਮਿਲੂਗਾ ਸਾਨੂੰ, ਸਾਹਮਣੇ ਉਹਦੀ ਆਵੇ ਜਾਂ ਸਾਨੂੰ ਲੱਗੇ,
ਬਾਕੀ ਕੋਲੈਬ ਵਾਲਾ ਕਦੇ ਨੀ ਅਸੀਂ ਸੋਚਿਆ। ਹਾਂ, ਸਾਡੇ ਇੱਕ ਜ਼ਰੂਰ ਸ਼ੌਂਕ ਹੈ, ਜਿਹੜੇ ਨਵੇਂ ਨਵੇਂ ਮੁੰਡੇ ਨੇ ਮਿਊਜ਼ਿਕ ਕਰਦੇ ਨੇ ਉਹਨਾਂ ਨਾਲ ਕੰਮ ਕਰਨ ਦਾ ਸਾਨੂੰ ਬਹੁਤ ਮਜ਼ਾ ਆਉਂਦਾ ਕਿਉਂਕਿ ਉਹਨਾਂ 'ਚ ਅੱਗ ਹੁੰਦੀ ਹੈ ਅਤੇ ਨਾ ਕੋਈ ਸੋਚ ਸਮਝ ਕੇ ਕੁਛ ਨਹੀਂ ਕਰਨਾ ਪੈਂਦਾ, ਬਾਕੀ ਆਹੀ ਹੈ।
ਅੱਜ ਮੇਰੇ ਸਵਾਲਾਂ ਦੇ ਨਾਲ ਇੱਕ ਹੋਰ ਵੀ ਖਾਸ ਸ਼ਖਸ ਦੇ ਸਵਾਲ ਨੇ ਤੇ ਅਗਲੇ ਲਫ਼ਜ਼ ਉਹਨਾਂ ਦੇ।
ਹਾਂਜੀ ਜੀ, ਸਤਿ ਸ਼੍ਰੀ ਅਕਾਲ ਜੀ, ਮੈਂ ਬਹੁਤ ਜ਼ਿਆਦਾ ਧੰਨਵਾਦ ਕਰਦੀ ਹਾਂ ਸੁਰੀਲੀ ਜੀ ਦਾ, ਜਿਨ੍ਹਾਂ ਨੇ ਮੈਨੂੰ ਅੱਜ ਇੱਕ ਓਪਰਚੁਨਿਟੀ ਦਿੱਤੀ ਆ ਕਿ ਮੈਂ ਆਪਣੇ ਫੇਵਰੇਟ ਦਾ ਲੈਂਡਰਸ ਤੋਂ ਕੁਛ ਕੁਐਸਚਨਸ ਪੁੱਛਾਂ। ਪਰ ਇਸ ਤੋਂ ਪਹਿਲਾਂ ਕਿ ਆਪਾਂ ਅੱਜ ਦਾ ਇਸ ਸੈਗਮੈਂਟ ਸ਼ੁਰੂ ਕਰੀਏ, ਕੀ ਤੁਸੀਂ ਤਿੰਨੇ ਮੇਰੀ ਆਵਾਜ਼ ਪਛਾਣ ਸਕਦੇ ਹੋ?
ਮੈਂ ਤਾਂ ਨਹੀਂ ਪਛਾਣਿਆ।
ਪੱਕੀ ਗੱਲ ਹੈ?
ਹਾਂ, ਇਹ ਮੇਰੀ ਘਰ ਵਾਲੀ ਹੈ ਮੈਨੂੰ ਲੱਗ ਰਿਹਾ।
ਤੇ ਹੁਣ ਆਪਾਂ ਆਪਣਾ ਅੱਜ ਦਾ ਸੈਗਮੈਂਟ ਸ਼ੁਰੂ ਕਰਦੇ ਹਾਂ। ਮੇਰਾ ਪਹਿਲਾ ਕੁਐਸਚਨ ਆ ਡੈਵੀ ਜੀ ਨੂੰ। ਡੈਵੀ ਜੀ, ਤੁਹਾਡੀ ਆਵਾਜ਼ ਬਹੁਤ ਜ਼ਿਆਦਾ ਸੋਹਣੀ ਆ, ਪਰ ਜੇ ਤੁਸੀਂ ਸਿੰਗਰ ਨਾ ਹੁੰਦੇ ਤਾਂ ਤੁਸੀਂ ਕਿਹੜੇ ਪ੍ਰੋਫੈਸ਼ਨ 'ਚ ਹੁੰਦੇ? ਆਪਦੇ ਆਪ ਨੂੰ ਕਿੱਥੇ ਇਮੇਜਿਨ ਕਰਦੇ?
ਮੈਂ ਕਿਸੇ ਨਾ ਕਿਸੇ ਸਪੋਰਟਸ ਫੀਲਡ 'ਚ ਹੁੰਦਾ ਜੀ, ਅਤੇ ਜੇ ਬਹੁਤ ਜ਼ਿਆਦਾ ਵਧੀਆ ਚੱਲ ਜਾਂਦਾ ਕਿ ਸਰਕਾਰੀ ਸਕੂਲ 'ਚ ਟੀਚਰ ਲੱਗ।
ਸਪੋਰਟ ਤਾਂ ਨਹੀਂ ਹੁੰਦਾ ਫਿਰ? ਹਾਂ, ਸਪੋਰਟ
ਕੀ ਹੋਗਾ ਯਾਰ।
ਹਾਂਜੀ, ਬਸ ਇਹੀ ਆ ਜੀ, ਜੇ ਕਲਾਕਾਰੀ ਨਾ ਤਾਂ ਆਪਣੇ ਬਸ ਆਹੀ ਆ ਜੀ ਹੋਰ।
ਥੈਂਕ ਯੂ ਸੋ ਮਚ ਦੇਵੀ ਜੀ। ਹੁਣ ਮੇਰਾ ਅਗਲਾ ਸਵਾਲ ਹੈ ਮੇਰੇ ਫੇਵਰੇਟ ਗੁਰੀ ਜੀ
ਨੂੰ।
ਗੁਰੀ ਜੀ, ਸਾਨੂੰ ਸਾਰਿਆਂ ਨੂੰ ਪਤਾ ਤੁਸੀਂ ਬਹੁਤ ਮਜ਼ਾਕੀਆ ਸੁਭਾਅ ਦੇ ਹੋ, ਪਰ ਮੇਰਾ ਇਹ ਕੁਐਸਚਨ ਆ ਕਿ ਜੇ ਤੁਸੀਂ ਕੋਈ ਐਨੀਮਲ ਹੁੰਦੇ ਤਾਂ ਤੁਸੀਂ ਕਿਹੜਾ ਜਾਨਵਰ ਹੁੰਦੇ? ਜਿਵੇਂ ਤੁਹਾਨੂੰ ਕੀ ਲੱਗਦਾ ਕਿ ਤੁਹਾਡੇ ਕਿਹੜੇ ਐਨੀਮਲ ਦੇ ਟ੍ਰੇਟਸ ਨੇ? ਪਲੀਜ਼ ਸ਼ੇਅਰ ਕਰਿਓ।
ਪਾਂਡਾ ਇੱਧਰ
ਨਹੀਂ ਮੈਂ, ਬਟ ਠੀਕ ਆ ਪਾਂਡੇ।
ਮੈਨੂੰ ਤੇਰੇ ਜਾਨਵਰ ਦਿਖਦਾ ਕੋਈ? ਪਤਾ ਕਿਹੜਾ ਦਿਖਦਾ?
ਕੱਲ ਪਰਸੋਂ ਦੇਖੇ ਸਕੰਕ।
ਸਕੰਕ ਦਿਖਦਾ ਪਤਾ? ਸਕੰਕ ਬੜਾ ਨਹੀਂ, ਲੋਮੜੀ
ਚੱਲਦੇ ਵੀ ਉਦੋਂ ਦੇ ਨਾ ਪੁਆਇੰਟ
ਮੋਸਕ ਬੜੀ ਮਾਰ ਦਿੰਦਾ। ਤਾਂ ਤੂੰ ਦੱਸ ਜਵਾਬ ਦੇ ਤੂੰ ਆਪਣੇ ਵੱਲੋਂ।
ਮੈਂ ਤਾਂ ਮੈਂ ਪਾਂਡਾ।
ਓ
ਪਾਂਡੇ ਨਾ ਬੇਅਕਲ ਜਿਹੇ ਹੁੰਦੇ ਨੇ।
ਹਾਂ, ਬੇਅਕਲ ਹੀ ਆ।
ਚਲੋ ਪਾਂਡਾ ਕਹਤਾ ਜੀ ਨੇ, ਤੇਰਾ ਫੇਵਰਿਟ।
ਹਾਂਜੀ,
ਮੇਰੇ ਵਾਸਤੇ ਸਵਾਲ।
ਥੈਂਕ ਯੂ ਸੋ ਮਚ ਗੁਰੀ ਜੀ। ਹੁਣ ਮੈਂ ਆਖਰੀ ਸਵਾਲ ਆਪਣਾ ਪੁੱਛਣਾ ਚਾਹੂੰਗੀ ਅੱਜ ਦਾ ਦ ਸੁਖਰੌਣ ਨੂੰ। ਸਰ ਮੈਨੂੰ ਇਸ ਕੁਐਸਚਨ ਦਾ ਆਨਸਰ ਪਤਾ ਪਰ ਮੈਂ ਫਿਰ ਵੀ ਸੁਣਨਾ ਚਾਹੁੰਦੀ ਹਾਂ, ਤੁਹਾਨੂੰ ਆਪਦੀ ਜ਼ਿੰਦਗੀ ਦੇ ਵਿੱਚ ਸੱਚਾ ਪਿਆਰ ਕਿੰਨੀ ਕੁ ਵਾਰੀ ਹੋਇਆ? ਆਈ ਮੀਨ ਕਿੰਨੀ ਆਂਖ ਨਾਲ ਹੋਇਆ, ਪਲੀਜ਼ ਸ਼ੇਅਰ ਕਰਿਓ।
ਜਿਹੜਾ ਹੁਣ ਇੰਟਰਵਿਊ ਹੈ ਨਾ, ਇੰਟਰਵਿਊ ਹੁਣ ਮੈਨੂੰ ਲੱਗਦਾ 3-4 ਘੰਟੇ ਦਾ ਜਾ ਸਕਦਾ ਜੇ ਤਾਂ ਇਕੱਲੇ ਇਕੱਲੇ ਦਾ ਦੱਸਣ ਲੱਗ ਗਿਆ। ਪਰ ਬਾਈ ਤੁਸੀਂ ਜੇ ਥੋੜ੍ਹਾ ਜਿਹਾ
ਓ ਯਾਰ
ਆਰਾਮ ਨਾਲ ਦੱਸ ਸਕਦੇ।
ਇਹ ਸਵਾਲ ਟੇਕ ਯੂਰ ਟਾਈਮ,
ਇਹ ਸਵਾਲ ਇਹ ਕਿੱਥੋਂ ਆਇਆ?
ਇਹ ਨੋਰਮਲ ਸਵਾਲ ਨਹੀਂ ਹੈ, ਇਹ ਘਰ ਵਾਲੀ ਵੱਲੋਂ ਸਵਾਲ ਹੈ।
ਘਰ ਵਾਲੀ ਵੱਲੋਂ ਸਵਾਲ ਹੈ ਸੱਚਾ ਪਿਆਰ ਕਿੰਨੀ ਵਾਰ ਹੋਇਆ। ਵਾਹ ਜੀ ਵਾਹ। ਚੱਲ ਮੈਂ ਸੱਚ ਦੱਸਦਾ ਤੈਨੂੰ, ਤੈਨੂੰ 1-2-3 ਵਾਰੀ ਹੋਇਆ।
ਠੀਕ ਹੈ ਜੀ,
4 ਵਾਰ ਹੋਇਆ।
3 ਵਾਰੀ, 4 ਵਾਰ,
ਨਹੀਂ ਨਹੀਂ 3 ਵਾਰ ਹੋਇਆ ਸੱਚਾ ਪਿਆਰ।
ਕੀ ਬਾਤ ਹੈ ਜੀ,
ਤੀਜੀ ਇਹ ਹੈ।
ਸੁਰੀਲੀ ਜੀ ਨੇ ਇੱਕ ਕੁਐਸਚਨ ਮੈਨੂੰ ਵੀ ਪੁੱਛਿਆ ਸੀ, ਉਹ ਇਹ ਸੀ ਕਿ ਮੈਂ ਕੋਈ ਤੁਹਾਡੇ ਤਿੰਨਾਂ ਦਾ ਸੀਕ੍ਰੇਟ ਸ਼ੇਅਰ ਕਰਾਂ। ਸਰਦੀਆਂ ਦੇ ਸੀਜ਼ਨ ਦੀ ਕਿ ਰੋਮਾਂਟਿਕਲੀ ਸਪੀਕਿੰਗ ਚਾਹੇ ਸੁਖ ਮੈਰਿਡ ਆ ਦੇਵੀ ਤੇ ਗੁਰੀ ਦੀ ਲਵ ਲਾਈਫ ਦਾ ਆਪਾਂ ਨੂੰ ਪਤਾ ਨਹੀਂ ਅਜੇ, ਇਹਨਾਂ ਕੋਲ ਜੱਫੀਆਂ ਪਾਉਣ ਨੂੰ ਇਸ ਟਾਈਮ ਕੋਈ ਨੀਗਾ, ਕਿ ਮੈਂ ਸੱਚ ਬੋਲ ਰਹੀ ਹਾਂ?
ਸਭ ਤੋਂ ਧੋਖਾ ਤਾਂ ਮੇਰੇ ਨਾਲ ਹੋਇਆ ਨਾ, ਫਿਰ ਇਸਦਾ ਮਤਲਬ ਮੈਂ ਵਿਆਹ ਕੇ ਵੀ ਨਹੀਂ ਹੈਗਾ ਮੇਰੇ ਕੋਲ ਕੋਈ।
ਅੱਗੇ ਬੋਲ ਭਾਬੀਏ
ਦੇਦੇ।
ਥੈਂਕ ਯੂ ਸੋ ਮਚ ਦੇਵੀ ਜੀ, ਗੁਰੀ ਜੀ ਐਂਡ ਸੁਖ ਜੀ ਕਿ ਤੁਸੀਂ ਮੇਰੇ ਕੁਐਸਚਨਸ ਆਨਸਰ ਕੀਤੇ।
ਹਾਂਜੀ, ਕਿੱਦਾਂ ਲੱਗਾ ਸੁਰੀਲੀ ਦੇ ਸਵਾਲਾਂ ਦਾ ਸਰਪ੍ਰਾਈਜ਼?
ਬਹੁਤ ਵਧੀਆ।
ਹੁਣ ਮੈਂ ਆਪਣੀ ਤਾਰੀਫ 'ਚ ਕੀ ਕਵਾਂ। ਚਲੋ ਹੁਣ ਆਪਾਂ ਪਹੁੰਚ ਚੁੱਕੇ ਹਾਂ ਆਪਣੇ ਫਨ ਸੈਗਮੈਂਟ 'ਚ। ਆਪਣੇ ਸਾਹਮਣੇ ਪਏ ਪ੍ਰੋਪਸ ਨੂੰ ਚੱਕੋ ਤੇ ਆਉਣ ਵਾਲੇ ਸਵਾਲਾਂ ਦਾ ਇੱਕ ਦੂਜੇ ਵੱਲ ਇਸ਼ਾਰਾ ਕਰਕੇ ਜਵਾਬ ਦਿਓ। ਸਭ ਤੋਂ ਜ਼ਿਆਦਾ ਆਲਸੀ ਕੌਣ ਹੈ?
ਮੇਰੇ ਵੱਲ ਕੁਝ ਨਹੀਂ ਮਾਰਾਂਗਾ, ਤੂੰ ਦੱਸ ਕਿਹਦੇ ਵੱਲ ਕਰਨਾ?
ਮਤਲਬ ਕਿ ਜਦੋਂ ਆਲਸੀ ਆ ਉਦੋਂ ਸਭ ਤੋਂ ਵੱਧ ਆਲਸੀ ਹੈ, ਜੇ ਕੰਮ ਕਰਨਾ ਫਿਰ ਉਹ ਆਲਸੀ
ਸਭ ਤੋਂ ਵੱਧ ਪੁੱਛਿਆ।
ਮਤਲਬ ਕਿ ਦੋ ਆਰਡਰ ਹੋਰ ਨਾ ਕ੍ਰਾਈਟੇਰੀਆ।
ਠੀਕ ਹੈ,
ਆਪਣੇ ਆਪ ਨੂੰ ਇਹਨੂੰ
ਆਏ ਮਨਾ ਦੇ।
ਕੌਣ ਸਭ ਤੋਂ ਵੱਧ ਫੋਨ ਤੇ ਬਿਜ਼ੀ ਰਹਿੰਦਾ?
ਮੈਂ ਕੰਮ ਵੀ ਬਹੁਤ
ਸੁਖਰੌਣ,
ਮੈਂ ਕੰਮ ਵੀ ਬਹੁਤ ਕਰਦਾ।
ਨਹੀਂ ਨਹੀਂ ਸਫਾਈ ਨਹੀਂ ਪੁੱਛੀ,
ਮੈਂ ਦੱਸ ਰਿਹਾ ਇੱਕ ਦੋ ਹੀ ਨਹੀਂ,
ਮੈਂ ਦੱਸਿਆ ਵੀ ਮੈਨੂੰ ਨੀਂਦ ਆਉਂਦੀ ਹੈ, ਮੈਨੂੰ ਕੋਈ ਬਿਮਾਰੀ ਹੈ, ਮੈਂ ਕਿਹਾ ਮੈਨੂੰ ਕੋਈ ਬਿਮਾਰੀ ਹੈ।
ਮੇਰੀ ਕਰ ਕਹੂਗੀ ਵੀ ਹਾਂ ਮੇਰੇ ਨਾਲ ਤਾਂ ਲੱਗਣੇ ਤਾਂ ਫੋਨ ਤੇ ਕਿਦਾਂ ਕਰਦਾ,
ਕੰਮ ਕਰ ਰਿਹਾ ਹੁੰਦਾ ਨਾ ਉਹਨੂੰ ਸਮਝਾਉਣਾ।
ਕੋਈ ਦੱਸ ਰਿਹਾ
ਚੰਡੀ ਕਿਦਾਂ,
ਇਹ ਤੁਹਾਡਾ ਪਰਸਨਲ ਡਿਸੀਜ਼ਨ,
ਕੋਈ ਦੱਸ
ਰਿਹਾ ਸੀ। ਹਾਂਜੀ ਆਓ ਜੀ,
ਗਰਲਸ ਫੈਨ ਨਾਲ ਫਲਰਟ ਜ਼ਿਆਦੇ ਕੌਣ ਕਰਦਾ?
ਬਾਈ ਜੀ ਮੇਰੀ ਗੱਲ ਸੁਣ ਲਓ, ਕੋਈ ਲੱਭ ਕੇ ਦਿਖਾਓ ਰੀਸੈਂਟ ਪਿਛਲੇ
ਸੀਜ਼ਨ ਦਾ। ਆ ਹੁਣੀ ਪੌੜੀਆਂ ਚ
ਬਹੁਤ
ਪੰਗਿਆਂ ਮੂੰਹ ਲੈ ਕੇ ਆਉਂਦਾ ਪਤਾ, ਫਿਰ ਭਾਜੀ ਉੱਥੇ ਕੁਝ ਹੋਗਾ।
ਪੁਰਾਣੀਆਂ ਗੱਲਾਂ ਨੇ ਉਹ ਯਾਰ,
ਪੁਰਾਣੀਆਂ ਵੀ ਨਹੀਂ ਤੇ ਹੁਣ ਵੀ ਦੱਸ ਨਹੀਂ ਰਿਹਾ।
ਪੁਰਾਣੇ ਵੇਲੇ ਖਾਮ ਖਾ ਪੰਗਿਆਂ ਚ ਮਤਲਬ ਫਸਦੇ ਸਾਰੇ ਹੋਣਗੇ, ਮੈਂ ਦੱਸ ਦਿੰਦਾ ਹੁਣ ਫਸਦੇ ਸਾਰੇ ਹੋਣਗੇ।
ਸਭ
ਤੋਂ ਵੱਧ ਐਕਸਾਈਟਿਡ ਕੌਣ ਰਹਿੰਦਾ?
ਅੱਛਾ,
ਟਾਈਮ ਤੇ ਡਿਪੈਂਡ ਕਰਦਾ, ਇਹ ਤੇ ਇਹ ਵੀ ਰਹਿੰਦਾ ਮੈਂ ਵੀ ਰਹਿੰਦਾ। ਇਹ ਬਹੁਤ ਡਲ ਇਨਸਾਨ ਹੋਇਆ ਜਿਹੜੇ ਜੇ, ਬਟ ਹਾਂ ਇਹ ਟਾਈਮ ਟੂ ਟਾਈਮ ਰਹਿੰਦਾ, ਮੈਂ ਵੀ ਰਹਿੰਦਾ, ਇਹ ਤਾਂ ਮੈਨੂੰ ਪਤਾ ਕਿਉਂਕਿ ਜਦੋਂ
ਇਹ ਦੱਸ ਦੇਵੇ ਨਿਬੇੜਾ ਕਰਦੇ,
ਨਿਬੇੜ ਦੇਵੇ ਵੱਧ ਕੌਣ, ਵੱਧ ਤਾਂ ਚੱਲ ਕੀ ਹੈ ਪਤਾ ਹੀ ਹੈ ਇਹਨੂੰ ਕੌਣ ਰਹਿੰਦਾ। ਅੱਧ ਤੋਂ ਇਲਾਵਾ
ਦੇਗਾ ਜਵਾਬ ਕੇ ਕਰ ਦੇਗਾ। ਹਾਂਜੀ ਯਾਰ ਤੂੰ ਆਪ ਰਹਿੰਦਾ,
ਠੀਕ ਹੋ ਗਿਆ ਨਾ
ਯਾਰ, ਮੈਂ ਵੀ ਰਹਿੰਦਾ ਹੀ ਹਾਂ,
ਤੇਰੇ ਸਾਈਡ ਤੇ ਆਈ ਪਊਗਾ
ਸਭ
ਤੋਂ ਵਧੀਆ। ਮੈਂ ਦੱਸ ਦਿੰਦਾ ਵੀ ਸਭ ਤੋਂ ਬੇਕਾਰ ਕੌਣ,
पता लगू की म्यूजिक लवर कौन है,
क्या बात है?
मैं सुनावांगी तुहानू कुछ सॉन्ग्स रिवर्स्ड ते तुसी गैस करना है कि केड़ा गाना है। फिर करिए शुरू।
करो जी करो।
बजर रखना चाहिए है। चलो कोई नहीं, हथकड़ा रख लिया करके।
नहीं नहीं
चलो। करण वाला गाना
मैनू पता लग गया।
करण वाला गाना, करण वाला गाना, गाना नहीं पता लगा बट
ਇੱਥੇ ਵਾਲੀ ਗੱਲ ਕਦੇ ਉੱਥੇ ਨਹੀਂ ਕਰੀ ਜੀ।
अज दे शो च तां मुंडिया ने चार चन लाते। थैंक यू गुरी डैवी एंड सुख फॉर कमिंग टू आवर शो। ते आई होप कि तुहाडा गाना हग लाइफ भी तुहाडे इस इंटरव्यू तरह लोकां दे दिलां च कर कर जे। ते हुण लैने आ तुहाडे तों विदा, ते जाण तों पहलां तुहानू लैनी पौगी सेल्फी सुरीली दे नाल।
आ जाओ। थैंक यू। मंगे जाइए।